ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਜਿੱਥੇ ਸੋਢੀ ਸੁਲਤਾਨ ਦੀਨ ਦੁਨੀਆਂ ਦੇ ਮਾਲਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਗੁਰਦੁਆਰੇ ਆਉਣ ਦਾ ਪ੍ਰਯੋਜਨ ਦੱਸਿਆ। ਆਪਾਂ ਮੁੱਤਾਂ ਤੋਂ ਲੈ ਕਰਕੇ ਪੀੜ੍ਹੀਆਂ ਤੋਂ ਲੈ ਕਰਕੇ ਗੁਰੂ ਘਰ ਵਿੱਚ ਆਉਂਦੇ ਹਾਂ, ਲੇਕਿਨ ਕਦੇ ਮਨ ਵਿੱਚ ਵਿਚਾਰਿਆ ਨਹੀਂ ਵੀ ਗੁਰੂ ਘਰ ਆਉਣ ਦਾ ਪ੍ਰਯੋਜਨ ਕੀ ਹੈ, ਅੱਜ ਦਾ ਕਿਸ ਮਕਸਦ ਲਈ ਹੈ ਔਰ ਗੁਰੂ ਘਰ ਵਿੱਚ ਆ ਕੇ ਕਰਨਾ ਕੀ ਹੈ। ਤੋ ਜਿੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਪੱਖ ਨੂੰ ਬੜੇ ਖੁਲਾਸੇ ਦੇ ਸਹਿਤ ਸਮਝਾਉਣ ਦਾ ਸਾਡੇ 'ਤੇ ਰਹਿਮਤ ਕੀਤੀ ਹੈ, ਅੱਜ ਗੁਰਮੁਖੋ ਇੱਕ ਅਹਿਮ ਦਿਹਾੜਾ ਹੈ ਕਿ ਅੱਜ ਦੇ ਦਿਨ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੱਤੇ ਦੀ ਸਰਾਂ, ਜਿਹਨੂੰ ਨਾਂਗੇ ਦੀ ਸਰਾਂ ਵੀ ਕਹਿੰਦੇ ਹਾਂ, ਉਸ ਥਾਂ 'ਤੇ 1504 31 ਮਾਰਚ ਵਾਲੇ ਦਿਨ ਹਜ਼ੂਰ ਨੇ ਅਵਤਾਰ ਧਾਰਨ ਕੀਤਾ ਹੈ। ਇਹਦੇ ਨਾਲ ਮੈਂ ਇੱਕ ਬੇਨਤੀ ਕਰਨੀ ਜ਼ਰੂਰੀ ਸਮਝਦਾ, ਕਿਤੇ ਭੁੱਲ ਨਾ ਜਾਏ, ਜਿੰਨੇ ਵੀ ਪਰਮੇਸ਼ੁਰ ਦੇ ਪਿਆਰੇ ਨੇ ਗੁਰਮੁਖੋ ਉਹਨਾਂ ਸਾਰਿਆਂ ਨੂੰ ਨਮਸਕਾਰ। ਪਰ ਇਹਦੇ ਨਾਲ ਨਾਲ ਮੈਂ ਆਪਣੇ ਭਾਈਚਾਰੇ ਸਿੱਖ ਸਮਾਜ ਨੂੰ ਬੇਨਤੀ ਕਰਾਂ ਕਿ ਆਪਾਂ ਕਈ ਵਾਰਾਂ ਆਮ ਮਹਾਤਮਾ ਦੇ ਨਾਲ ਦੇ ਨਾਮ ਦੇ ਨਾਲ ਵੀ ਪ੍ਰਕਾਸ਼ ਦਿਹਾੜਾ ਲਾਉਣ ਲੱਗ ਪਿਆ। ਜਿੰਨਾ ਕੁ ਮੈਂ ਗੁਰਮੁਖਾਂ ਮਹਾਂਪੁਰਸ਼ਾਂ ਪਰਮੇਸ਼ੁਰ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਪੜ੍ਹਿਆ ਅਤੇ ਸੁਣਿਆ, ਇਹ ਅਵਤਾਰ ਦਿਹਾੜਾ ਔਰ ਪ੍ਰਕਾਸ਼ ਦਿਹਾੜਾ ਇਹ ਕੇਵਲ ਅਤੇ ਕੇਵਲ ਸਾਡੇ ਗੁਰੂ ਸਾਹਿਬਾਨਾਂ ਦੇ ਨਾਲ ਹੀ ਫੱਬਦਾ ਹੈ। ਮੈਂ ਨਾਲ ਹੀ ਪਹਿਲਾਂ ਬੇਨਤੀ ਕੀਤੀ ਵੀ ਜਿੰਨੇ ਵੀ ਪਰਮੇਸ਼ੁਰ ਦੇ ਪਿਆਰੇ ਹਨ ਉਹਨਾਂ ਸਾਰਿਓਂ ਨਮਸਕਾਰ, क्योंकि आप गुरु की बाणी च पढ़ते हैं संत चरण मेरा माथा पौत जेड़े परमेश्वर के प्यारे ने उन्होंने चरणी पैंदा मैं मत्था टेकता हाँ इत्थे को मेरा निशाना किसी महापुरुष के सत्कार विच फर्क पाउणा नहीं मैं बेनती आरंभ विच कीती तीजी वेर फिर दोबारा दोहरावां कि जिन्ने भी परमेश्वर के प्यारे उन्हां सारिआं नमस्कार पर यह प्रकाश दिहाड़ा और यह अवतार दिहाड़ा जिहड़ा लाउणे आ आपां नूं गुरु के सिख होण दे नाते केवल तो केवल गुरु साहबाना दे नाल ही लाउणा चाहीदा है अज हुक्मनामा भी कुछ मेरा है गुरु पातशाह महाराज का अवतार दिहाड़ा भी है समय के मुताबक गुरु की वडियाई विच कुछ कहण दा यतन करांगा गुरमुखो धन गुरु अंगद दे सच्चे पातशाह महाराज जी सत्कार युग माता जी का नाम साडे इतिहास विच माता दया कौर जी करके आया है जिन्हां दे पेकियां दा नाम बीबी रामो सी साडे समाज विच हुण तां रवाज घट गया है क्योंकि साडियां बीबियां भैणां पढ़ियां लिखियां ने उन्हां दा नाम बदलना औखा है सहुरे घर विच आ के अगे साडे समाज दे विच रवायत सी कि बीबी दे पेकियां दा जो नाम हुंदा ਉਹ ਸਹੁਰੇ ਘਰ ਜਾ ਕਰਕੇ ਉਹਦੇ ਸਹੁਰੇ ਉਹਦਾ ਨਾਂ ਨਵਾਂ ਰੱਖਦੇ ਸਨ ਬਦਲ ਦਿੰਦੇ ਸਨ ਭਾਵੇਂ ਪੇਕੇ ਆਪਣੀ ਧੀ ਦਾ ਨਾਮ ਉਹੋ ਹੀ ਬੋਲਦੇ ਸਨ ਜੋ ਉਹਨਾਂ ਰੱਖਿਆ ਹੁੰਦਾ ਸੀ ਪਰ ਸਮਾਜ ਦੀ ਰਸਮ ਸੀ ਇਸ ਪਾਸੇ ਮੈਂ ਨਾ ਜਾਵਾਂ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਦਾ ਨਾਮ ਮਾਤਾ ਦਇਆ ਕੌਰ ਜੀ ਸੀ ਸਤਿਕਾਰਯੋਗ ਪਿਤਾ ਜੀ ਦਾ ਨਾਮ ਬਾਬਾ ਫੇਰੂ ਜੀ ਸੀ ਔਰ ਇਹਨਾਂ ਦੇ ਵਡੇਰੇ ਜੋ ਪਾਕਿਸਤਾਨ ਵਿੱਚ ਗੁਜਰਾਤ ਸ਼ਹਿਰ ਹੈ ਉਹਦੇ ਤੋਂ 20 ਮੀਲ ਮੱਗੋਵਾਲ ਪਿੰਡ ਵਿੱਚ ਰਹਿੰਦੇ ਸਨ ਇੱਕ ਆਪਾਂ ਕਹਾਵਤ ਪੜ੍ਹਦੇ ਚੇਂਜ ਇਜ਼ ਦਾ ਲਾਅ ਆਫ ਨੇਚਰ ਤਬਦੀਲੀ ਕੁਦਰਤ ਦਾ ਸੁਭਾਅ ਹੈ ਅਸੂਲ ਹੈ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਬਾਬਾ ਗਿੰਨੂ ਮੱਲ ਜੀ ਇਸ ਨਗਰ ਵਿੱਚ ਵਿਆਹੇ ਹੋਏ ਸਨ ਜਿਹਨੂੰ ਨਾਗੇ ਦੀ ਸਰਾਂ ਵੀ ਕਹਿੰਦੇ ਅਤੇ ਮੱਦੇ ਦੀ ਸਰਾਂ ਵੀ ਕਹਿੰਦੇ ਆ ਇਸ ਨਾਂ ਬਾਰੇ ਸਾਡੇ ਇਤਿਹਾਸ ਵਿੱਚ ਦੋ ਨਾਂ ਦੋ ਪੱਖ ਪ੍ਰਸਿੱਧ ਨੇ ਕੁਝ ਗੁਰਮੁਖ ਵੀਰਾਂ ਵਿਦਵਾਨਾਂ ਦੇ ਕਹਿਣ ਮੁਤਾਬਕ ਇੱਕ ਮਹਾਤਮਾ ਨਾਗਾ ਸਾਧੂ ਹੋਇਆ ਉਹਦੇ ਨਾਂ 'ਤੇ ਨਗਰ ਵਸਿਆ ਇਸ ਕਰਕੇ ਇਹਨੂੰ ਨਾਗੇ ਦੀ ਸਰਾਂ ਕਹਿੰਦੇ ਸਨ ਲੇਕਿਨ ਸਾਡੀ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਪ੍ਰਿੰਸੀਪਲ ਸਤਵੀਰ ਸਿੰਘ ਦੇ ਮੁਤਾਬਕ ਇਹ ਕਦੇ ਨਗੀਨਿਆਂ ਦੀ ਮੰਡੀ ਹੁੰਦੀ ਸੀ ਔਰ ਨਗੀਨਿਆਂ ਦੀ ਮੰਡੀ ਹੋਣ ਕਰਕੇ ਮੈਂ ਨਾਲ ਹੀ ਉਸ ਵਿਦਵਾਨ ਦਾ ਨਾਂ ਲਿਆ ਤਾਂ ਕਿ ਕੋਈ ਮੇਰੇ 'ਤੇ ਕਿੰਤੂ ਨਾ ਕਰੇ ਇਸ ਥਾਂ 'ਤੇ ਨਗੀਨਿਆਂ ਦਾ ਸੌਦਾ ਹੁੰਦੇ ਜਿਵੇਂ ਆਪਾਂ ਕਹਿੰਦੇ ਗੁੜ ਮੰਡੀ ਸਾਬਣ ਮੰਡੀ ਇਹ ਨਗੀਨਿਆਂ ਦੀ ਮੰਡੀ ਸੀ ਅਤੇ ਜਿੱਥੇ ਵੀ ਮਾਲ ਮੱਤਾ ਹੋਵੇ ਉੱਥੇ ਹਮਲੇ ਹੁੰਦੇ ਨੇ ਅਤੇ ਜਿੱਥੇ ਹੈ ਕੱਖ ਨਹੀਂ ਉੱਥੇ ਚੋਰੀ ਕਾਹਦੀ ਇਸ ਕਰਕੇ ਬਾਬਰ ਦੇ ਹਮਲੇ ਸਮੇਂ ਗੁਰਮੁਖੋ ਜਿਹੜਾ ਇਹ ਨਗਰ ਸੀ ਨਾ ਇਹ ਲੁੱਟਿਆ ਗਿਆ ਔਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਤਿਕਾਰਯੋਗ ਪਿਤਾ ਜੀ ਕੁਝ ਸਮਾਂ ਉਹਨਾਂ ਹਾਲਾਤਾਂ ਦੇ ਕਾਰਨ ਸੰਘਰ ਨਗਰ ਵੀ ਆਏ ਜੋ ਖਡੂਰ ਸਾਹਿਬ ਦੇ ਬਿਲਕੁਲ ਲਾਗੇ ਹੈ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਆਗਮਨ ਦੇ ਬਾਰੇ ਮੈਂ ਕੁਝ ਕਹਾਂ ਮੈਂ ਬੇਨਤੀ ਕਰਾਂਗਾ ਮੈਂ ਤਕਰੀਬਨ ਕਰਦਾ ਰਹਿੰਦਾ ਆਪਾਂ ਗੁਰਧਾਮਾਂ ਦੇ ਦਰਸ਼ਨ ਵੀ ਕਰਦੇ ਹਾਂ ਅਤੇ ਆਪਣੇ ਮਨ ਦੀ ਖੁਸ਼ੀ ਨੂੰ ਨਾਲ ਪਹਿਲ ਦਿੰਦੇ ਹਾਂ ਮਨ ਦੀ ਖੁਸ਼ੀ ਨੂੰ ਇਹ ਲਫ਼ਜ਼ ਮੈਂ ਤਾਂ ਕਹਿੰਦਾ ਹੈ ਕਿ ਦੀਨ ਦੁਨੀਆਂ ਦੇ ਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਮਦਮਾ ਸਾਹਿਬ ਲਿਖਵਾਈ ਭਾਈ ਬਨੀ ਸਿੰਘ ਜੀ ਪਾਸੋਂ। 9 ਮਹੀਨੇ ਮੇਰੇ ਪਾਤਸ਼ਾਹ ਉੱਥੇ ਰਹੇ। ਮੈਂ ਅੱਜ ਤੱਕ ਕਦੇ ਨਹੀਂ ਵੇਖਿਆ ਕਿ ਦਮਦਮਾ ਸਾਹਿਬ ਨੂੰ ਸੰਗਤਾਂ ਦੇ ਟਰੱਕ ਭਰ ਕੇ ਜਾਣ, ਕਦੇ ਨਹੀਂ ਵੇਖਿਆ। ਆਪਾਂ ਉੱਥੇ ਜਾਂਦੇ ਹਾਂ, ਨਾਲੇ ਠੰਡੀ ਹਵਾ ਦਾ ਮਜ਼ਾ ਅਤੇ ਨਾਲੇ ਮਨ ਪਰਚਾਵਾ ਅਤੇ ਨਾਲੇ ਮੱਥਾ ਟੇਕ ਆਉਂਦੇ ਹਾਂ। ਗੁਰਮੁਖੋ, ਮਨ ਨੂੰ ਖੁਸ਼ੀ ਕਰਨ ਦੀ ਬਜਾਏ ਕਿਤੇ ਗੁਰੂ ਦੀ ਰਹਿਮਤ ਨੂੰ ਪਹਿਲ ਦਿਆ ਕਰੀਏ, ਗੁਰੂ ਦੀ ਰਹਿਮਤ ਨੂੰ ਪਹਿਲ। ਆਪਾਂ ਦਿੰਦੇ ਨਹੀਂ। ਮੈਨੂੰ 31 ਸਾਲ ਹੋ ਗਏ ਇੱਥੇ ਕਥਾ ਕਰਦਿਆਂ ਨੂੰ। ਮੇਰੇ ਇੱਕ ਵੇਰਾ ਕਹਿਣ 'ਤੇ ਮੰਜੀ ਸਾਹਿਬ ਦੀ ਸੰਗਤ ਦਮਦਮਾ ਸਾਹਿਬ ਇੱਕ ਵੇਰਾ ਗਈ ਸੀ ਮੇਰੇ ਬੇਨਤੀ ਕਰਨ 'ਤੇ। ਤੋ ਗੁਰਮੁਖੋ, ਜਿੱਥੇ ਵੀ ਸਤਿਗੁਰੂ ਪਾਤਸ਼ਾਹ ਨੇ ਮੁਬਾਰਕ ਚਰਨ ਪਾਏ ਨੇ, ਉੱਥੋਂ ਦੀ ਜਿਹੜੀ ਪਾਵਨ ਮਿੱਟੀ ਹੈ ਉਹ ਅਸੀਂ ਮੱਥੇ 'ਤੇ ਲਾ ਕੇ ਆਪਣੇ ਗਨਾਹ 'ਤੇ ਪਾਪਾਂ ਨੂੰ ਧੋਣਾ ਹੈ। ਕਿਉਂਕਿ ਆਪਾਂ ਪੜ੍ਹਦੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਭਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਇਸ ਮੱਤੇ ਦੀ ਸਰਾਂ ਅਥਵਾ ਨਾਂਗੇ ਦੀ ਸਰਾਂ ਦੀਨ ਦੁਨੀਆ ਦੇ ਬਾਲਕ ਗੁਰੂ ਨਾਨਕ ਪਾਤਸ਼ਾਹ ਮੇਰੇ ਆਪ ਚੱਲ ਕੇ ਗਏ ਹਨ। ਤੁਹਾਨੂੰ ਕਿਤੇ ਜਾਣ ਦਾ ਮੌਕਾ ਮਿਲੇ, ਮੌਕਾ ਮਿਲਣਾ ਨਹੀਂ। ਗੁਰਮੁਖੋ, ਚੰਗੇ ਕੰਮਾਂ ਨੂੰ ਮੌਕਾ ਕੱਢੀਦਾ ਹੈ। ਆਪਾਂ ਕਈ ਵਾਰ ਕਹਿੰਦੇ ਹਾਂ ਗਿਆਨੀ ਜੀ ਸਮਾਂ ਨਹੀਂ ਮਿਲਦਾ, ਮੌਕਾ ਨਹੀਂ ਮਿਲਦਾ, ਨਿੰਦਿਆ ਲਈ ਮੌਕਾ ਮਿਲਦਾ ਹੈ, ਚੁਗਲੀ ਨਹੀਂ ਮੌਕਾ ਮਿਲਦਾ ਹੈ, ਲੇਕਿਨ ਚੰਗੇ ਕੰਮ ਲਈ ਕਿਉਂ ਨਹੀਂ। ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਪੰਕਤੀਆਂ ਕਦੇ ਭੁੱਲਿਆ ਨਾ ਕਰੋ। ਜੀਵਨ ਦਾ ਆਧਾਰ ਨੇ, ਸਾਨੂੰ ਗਾਈਡਲਾਈਨ ਦਿੰਦੀਆਂ ਨੇ। ਉਹ ਕਹਿੰਦੇ ਨੇ ਬਲੰਬ ਧਰਮੰ ਬਲੰਬ ਪਾਪੰ। ਇਹ ਗੁਰੂ ਪੰਚਮ ਪਾਤਸ਼ਾਹ ਦਾ ਪਾਵਨ ਪਵਿੱਤਰ ਸ਼ਬਦ ਉਚਾਰਿਆ ਸੰਸਕ੍ਰਿਤੀ ਵਿੱਚ। ਨੈ ਬਲੰਬ ਧਰਮੰ ਬਲੰਬ ਪਾਪੰ, ਇਹਦਾ ਅਰਥ ਇਹ ਹੈ ਨੇਕੀ ਕਰਨ ਸਮੇਂ ਗੁਰਮੁਖਾ ਦੇਰੀ ਨਾ ਕਰ। ਇਹ ਚੰਗਾ ਕੰਮ ਕਰਨਾ ਨਾ, ਦੇਰੀ ਨਾ ਕਰ। ਇਹ ਚੰਦਰੇ ਮਨ ਦਾ ਕੋਈ ਪਤਾ ਨਹੀਂ, ਘੜੀ ਨੂੰ ਬੇਈਮਾਨ ਹੋ ਜਾਏ। ਚੰਗੇ ਕੰਮ ਕਰਨ ਲੱਗਿਆਂ ਦੇਰੀ ਨਾ ਕਰ। ਬਲੰਬ ਧਰਮੰ ਨੈ ਬਲੰਬ ਧਰਮੰ ਬਲੰਬ ਪਾਪੰ, ਧਰਮ ਕਰਦਿਆਂ ਪੋਸਟਪੋਨ ਨਾ ਕਰ, ਟਾਈਮ ਲੰਘਾ ਰਹਾ। ਅਤੇ ਜੇ ਪਾਪ ਕਰਦਾ, ਪਹਿਲੀ ਗੱਲ ਤਾਂ ਪਾਪ ਹੈ ਹੀ ਮਾੜਾ। ਜੇ ਤੇਰੇ ਬੁਰੇ ਸੰਸਕਾਰਾਂ ਕਰਕੇ ਤੇਰੇ 'ਤੇ ਪਾਪ ਹਾਵੀ ਹੋ ਗਿਆ, ਇਹਨੂੰ ਅੱਗੇ ਅੱਗੇ ਲਿਜਾ। ਕੀ ਪਤਾ 4 ਮਿੰਟਾਂ ਨੂੰ ਤੇਰਾ ਮਨ ਚੰਗਾ ਹੋ ਜਾਵੇ ਅਤੇ ਪਾਪ ਕਰਨ ਤੋਂ ਬਚ ਜਾ। ਤੋ ਗੁਰਮੁਖੋ, ਮੇਰੇ ਕਹਿਣ ਤੋਂ ਭਾਵ ਇਹ ਹੈ ਮੇਰੇ ਚੰਗੇ ਕਰਮ ਕਿ ਮੈਨੂੰ ਉੱਥੋਂ ਦੀ ਪਾਵਨ ਚਰਨ ਧੂੜ ਮੱਥੇ 'ਤੇ ਲਾਉਣ ਦਾ ਮੌਕਾ ਮਿਲਿਆ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਸਿੱਖ ਪੰਥ ਨੇ ਅਵਤਾਰ ਦਿਹਾੜਾ ਮਨਾਇਆ ਸੀ, ਤਾਂ ਉੱਥੇ ਦੋ ਗੁਰਦੁਆਰੇ ਸਾਹਿਬ ਹਨ, ਨਾਂਗੇ ਦੀ ਸਰਾਂ। ਇੱਕ ਥਾਂ 'ਤੇ ਦੀਨ ਦੁਨੀਆ ਦੇ ਮਾਲਕ ਜੋ ਸਰਦਾਰ ਬਰਾੜ ਦੀ ਕੋਠੀ, ਉਹਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਹੈ, ਔਰ ਉਹ ਵਣ ਵੀ ਮੌਜੂਦ ਅੱਜ ਤੱਕ। ਸਤਿਗੁਰੂ ਨਾਨਕ ਪਾਤਸ਼ਾਹ ਮੇਰੇ ਮਾਲਕ ਉੱਥੇ ਗਏ ਅਤੇ ਬਾਬੇ ਫੇਰੂ ਦੇ ਘਰ ਸੰਤਾਨ ਨਹੀਂ, ਉੱਥੋਂ ਦੇ ਨਗਰ ਨਿਵਾਸੀਆਂ ਨੂੰ ਗੁਰੂ ਪਾਤਸ਼ਾਹ ਦੇ ਆਗਮਨ ਦਾ ਪਤਾ ਚੱਲਿਆ, ਚਾਹ ਚੜ੍ਹ ਗਿਆ। ਇੱਕ ਮੈਂ ਬੇਨਤੀ ਤਕਰੀਬਨ ਕਰਦਾ ਰਹਿੰਦਾ ਹੈ, ਗੁਰਮੁਖੋ ਸਾਡੇ ਕੋਲ ਸੁੱਖ ਸਹੂਲਤਾਂ ਬੜੀਆਂ ਨੇ, ਸਾਡੀਆਂ ਕੋਠੀਆਂ ਬੜੀਆਂ ਖੁੱਲ੍ਹੀਆਂ, ਪਰ ਦਿਲ ਤੰਗ ਹੋ ਗਿਆ, ਛੋਟਾ ਹੋ ਗਿਆ ਸਾਡਾ। ਅੱਗੇ ਸਾਡਾ ਪਿੰਡ ਇੱਕ ਪਰਿਵਾਰ ਹੁੰਦਾ ਸੀ, ਪਰਿਵਾਰ ਵਾਂਗੂ ਰਹਿੰਦੇ ਸਾਂ, ਹੁਣ ਪਰਿਵਾਰ ਦੇ ਵਿੱਚ ਹੀ ਵੰਡੀਆਂ ਗਏ, ਪਰਿਵਾਰ ਵੀ ਪਰਿਵਾਰ ਬਣ ਕੇ ਨਹੀਂ ਰਹਿੰਦਾ। ਬੜੀ ਸਾਦੀ ਜੀ ਗੱਲ, ਅੱਗੇ ਦਾਦੀ ਦੀ ਮੰਜੀ ਦੇ ਸਾਰੇ ਦੁਆਲੇ ਘੁੰਮਦੇ ਸਨ, ਹੁਣ ਦਾਦੀ ਦਾ ਨਿੱਕਾ ਜਿਹਾ ਕਮਰਾ, ਨੂੰਹ ਅਤੇ ਪੋਤੇ ਕਮਰੇ ਦੇ ਵਿੱਚ, ਅਸੀਂ ਇੱਕ ਕਮਰੇ ਵਿੱਚ ਬਹਿ ਕੇ ਵੀ ਰਾਜੀ ਨਹੀਂ। ਕਹਿੰਦੇ ਫਲਾਨੇ ਦਾ ਇਹ ਬੈੱਡਰੂਮ ਹੈ, ਅਸੀਂ ਘਰਾਂ ਨੂੰ ਸੈੱਲ ਬਣਾ ਰਿਹਾ ਸੈੱਲ, ਮੈਂ ਇਸ ਪਾਸੇ ਨਾ ਜਾਵਾਂ। ਮਾਤਾ ਦਇਆ ਕੌਰ ਜੀ ਨੂੰ ਬਾਬਾ ਫੇਰੂ ਜੀ ਨੂੰ ਨਗਰ ਨਿਵਾਸੀਆਂ ਨੇ ਦੱਸਿਆ ਵੀ ਇੱਥੇ ਮਹਾਂਪੁਰਸ਼ ਆਏ ਨੇ, ਉਹਨਾਂ ਦੀ ਅੱਗੇ ਬੇਨਤੀ ਕਰੋ ਤੁਹਾਡੀ ਤੇ ਰਹਿਮਤਾਂ ਕਰਨ। ਸਤਿਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਦੰਪਤੀ ਜੋੜਾ ਗਿਆ। ਬੜੀ ਅਜੀਬੋ ਗਰੀਬ ਗੱਲ ਹੈ। ਸਤਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਫੇਰੂ ਤੇਰੇ ਤੇ ਵਾਹਿਗੁਰੂ ਕਿਰਪਾ ਕਰੇ, ਅਸੀਂ ਤੈਨੂੰ ਆਪਣਾ ਪੁੱਤਰ ਦੇਨੇ ਆ, ਤੇਰੇ ਘਰ ਵੀ ਜੇ ਰੌਣਕਾਂ ਲਾਵੇਗਾ ਤੇ ਮੁੜ ਕੇ ਸਾਡਾ ਪੁੱਤਰ ਸਾਡੇ ਘਰ ਆ ਜਾਏਗਾ। ਇਹ ਗੱਲ ਇਤਿਹਾਸ ਵਿੱਚ ਦਰਜ ਹੈ ਕਿ ਸਤਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਫੇਰੂ ਅਸੀਂ ਤੈਨੂੰ ਆਪਣਾ ਪੁੱਤਰ ਦੇਨੇ ਆ, ਤੇਰੇ ਘਰ ਵਿੱਚ ਰੌਣਕਾਂ ਲਾ ਕਰਕੇ ਸਾਡਾ ਪੁੱਤਰ ਮੁੜ ਕੇ ਸਾਡੇ ਕੋਲ ਆ ਜਾਏਗਾ। ਇਹ ਗਿਆਨੀ ਜੀ ਕਿਵੇਂ ਹੋਵੇਗਾ? ਇਹਦਾ ਜਵਾਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵੀ ਦਿੱਤਾ ਹੈ। ਉਹ ਕਹਿੰਦੇ ਵੀ ਜਿਹੜੀ ਬਤਕ ਹੈ ਨਾ, ਬਤਕ ਬੜਾ ਲੰਮਾ ਚੌੜਾ ਪ੍ਰਕਰਨ, ਪਰ ਸਮੇਂ ਦੀ ਮਜਬੂਰੀ ਕਰਕੇ ਇੱਕੋ ਦ੍ਰਿਸ਼ਟਾਂਤ ਦਿਆਂ। ਬਤਕ ਦੇ ਆਂਡੇ ਮੁਰਗੀ ਦੇ ਥੱਲੇ ਰੱਖੇ ਜਾਂਦੇ ਹਨ, ਭਾਈ ਗੁਰਦਾਸ ਦੀ ਲਿਖਤ ਪੌੜੀ ਹੈ। ਹੁਣ ਵਿਗਿਆਨ ਦਾ ਯੁੱਗ ਹੈ, ਕਈ ਤਰ੍ਹਾਂ ਦੇ ਹੋਰ ਵਸੀਲੇ ਬਣ ਗਏ। ਅੱਗੇ 21 ਤੇ 22 ਦਿਨਾਂ ਦੀ ਦਰਮਿਆਨੀ ਰਾਤ ਨੂੰ ਉਹਨਾਂ ਆਂਡਿਆਂ 'ਚੋਂ ਬੱਚੇ ਨਿਕਲਦੇ ਸਨ, ਔਰ ਜਦੋਂ ਉਹ ਆਂਡੇ ਟੁੱਟ ਜਾਂਦੇ, ਬੱਚੇ ਨਿਕਲਦੇ, ਤੇ ਨਿੱਕੇ ਨਿੱਕੇ ਬੱਚੇ ਚੁਗਦੇ ਚੁਗਦੇ ਦਰਿਆ ਛੱਪੜ ਦੇ ਕੰਢੇ ਤੇ ਜਾਂਦੇ ਸਨ। ਜਿਹੜਾ ਬਦਕ ਦਾ ਬੱਚਾ ਹੁੰਦਾ ਸੀ ਉਹ ਤੁਰ ਕੇ ਆਪਣੀ ਮਾਂ ਕੋਲ ਚਲਾ ਜਾਂਦਾ ਤੇ ਮੁਰਗੀ ਦੇ ਮੁੜਾਉਂਦੇ। ਉਹ ਪੰਕਤੀਆਂ ਨੇ, ਬਤਕ ਬੱਚਾ ਤੁਰਤਰਾ ਜਲ ਥਲ ਵਰਤੇ ਸਹਿਜ ਸਮਾਣੇ। ਤੋ ਗੁਰਮੁਖੋ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਚਨਾਂ ਮੁਤਾਬਕ 31 ਮਾਰਚ 1504 ਈਸਵੀ ਨੂੰ ਦੀਨ ਦੁਨੀਆਂ ਦੇ ਮਾਲਕ ਸਾਡੇ ਗੁਰਦੇਵ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ, ਔਰ ਇਹਨਾਂ ਦੇ ਸਤਿਕਾਰਯੋਗ ਪਿਤਾ ਬਾਬੇ ਫੇਰੂ ਦਾ ਇੱਕ ਤਖ਼ਤ ਮਲ ਨਾਮ ਦੇ ਆਦਮੀ ਨਾਲ ਬੜਾ ਪ੍ਰੇਮ ਸੀ। ਉਹ ਬੜਾ ਅਮੀਰ ਆਦਮੀ ਸੀ, ਉਹਦੀ ਭੈਣ ਸੀ ਬੀਬੀ ਸੱਤ ਭਰਾਈ, ਔਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਵਿੱਚ ਉਹਨੂੰ ਭੂਆ ਕਰਕੇ ਬੁਲਾਉਂਦੇ ਹੁੰਦੇ ਸਨ। ਸਮੇਂ ਦੇ ਨਾਲ ਉਸ ਬੀਬੀ ਸੱਤ ਭਰਾਈ ਨੇ ਉਹਨੂੰ ਕਿਤੇ ਸਭਰਾਈ ਕਰਕੇ ਲਿਖਿਆ, ਕਿਤੇ ਵਰਾਈ ਕਰਕੇ ਲਿਖਿਆ, ਕਿਤੇ ਸੱਤ ਭਰਾਈ ਕਰਕੇ ਲਿਖਿਆ। ਉਹਨੇ ਸੰਗਰ ਨਗਰ ਦੇ ਵਿੱਚ ਦੇਵੀ ਦਾਸ ਦੀ ਬੇਟੀ ਸਾਡੀ ਮਾਂ ਮਾਤਾ ਖੀਵੀ ਦੇ ਨਾਲ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦਾ ਰਿਸ਼ਤਾ ਕਰਾਇਆ। ਅਸੀਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ ਨਾ, ਅਤੇ ਗੁਰੂ ਕੀ ਬਾਣੀ ਨੂੰ ਧੁਰਕੀ ਬਾਣੀ ਤਾਂ ਕਹਿੰਦੇ ਹਾਂ, ਸੱਚੀ ਬਾਣੀ ਤਾਂ ਕਹਿੰਦੇ ਹਾਂ। ਗੁਰੂ ਕੀ ਬਾਣੀ 'ਚ ਕਿਸੇ ਦੁਨਿਆਵੀ ਆਮ ਪਰਿਵਾਰ ਦੇ ਮੈਂਬਰਾਂ ਦਾ ਜ਼ਿਕਰ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅਵਤਾਰ ਦਿਹਾੜੇ ਦਾ ਦਿਨ ਅੰਕਿਤ ਨਹੀਂ, ਪਰ ਸਤਿਗੁਰੂ ਪਰਿਵਾਰ ਦੇ ਦੋ ਮੈਂਬਰਾਂ ਦਾ ਨਾਮ, ਇੱਕ ਮਾਤਾ ਖੀਵੀ ਜੀ ਅਤੇ ਇੱਕ ਬਾਬਾ ਮੋਹਰੀ ਜੀ। ਜਦੋਂ ਰਾਮਕਲੀ ਸਦ ਪੜ੍ਹਦੇ ਹਾਂ ਨਾ, ਉੱਥੇ ਪੰਕਤੀਆਂ ਆਉਂਦੀਆਂ ਨੇ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੇ ਪੈਰੀਂ ਪਾਏ ਜੀਓ। ਔਰ ਦੂਸਰੇ ਪਾਸੇ ਟਿੱਕੇ ਦੀ ਵਾਰ, ਜਿਹਨੂੰ ਸੱਤੇ ਬਲਵੰਡੇ ਦੀ ਵਾਰ ਅਤੇ ਟਿੱਕੇ ਦੀ ਵਾਰ ਵੀ ਕਿਹਾ ਜਾਂਦਾ ਹੈ, ਉਸ ਵਾਰ ਦੇ ਵਿੱਚ ਮਾਤਾ ਖੀਵੀ ਦਾ ਨਾਂ ਦੋ ਵੇਰਾਂ ਆਇਆ, ਦੋ ਵੇਰਾਂ। ਸਮੇਂ ਦੇ ਨਾਲ ਸ਼ਾਦੀ ਹੋਈ। ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਹਮਲਿਆਂ ਦੇ ਕਾਰਨ ਕਰਕੇ ਉਹ ਨਗਰ ਛੱਡਣਾ ਪਿਆ, ਜਿਹੜਾ ਸੰਗਰ ਪਿੰਡ ਖਡੂਰ ਸਾਹਿਬ ਦੇ ਲਾਗੇ ਹੈ ਨਾ, ਉੱਥੇ ਆਏ। ਪਰ ਬਾਬਾ ਫੇਰੂ ਜੀ ਨੇ ਆਪਣੇ ਕੁੜਮਾਂ ਦੇ ਪਿੰਡ ਰਹਿਣਾ ਯੋਗ ਨਾ ਸਮਝਿਆ। 3 ਸਾਲ ਉਹਨਾਂ ਨੇ ਹਰੀਕੇ ਪੱਤਣ 'ਤੇ ਦੁਕਾਨ ਕੀਤੀ, और वो हर साल ज्वाला जी यात्रा करन जाते सन। समय के वेग नाल बाबा फेरू जी गुरु अंगद के सच्चे पातशाह के सत्कारयोग पिता जी संगर पिंड विच चलाना कर गए और बाबा लहणा जी ने अपने पिता पुरखी अध्यात्मक नियमों की पालना करदियां ज्वाला जी की कई बार यात्रा की। असीं गुरमुख पंक्ति पढ़ते ते सुनते हैं गुरसिखों गुरसिख कई पीर पीरों कोई पीर तो पीर कोई बनता पर गुरु के सिखां तो कई गुरु के सिख बनते हैं। एक भाई जोत नाम का सिख जिन्हों भाई साहब भाई गुरदास ने अपन वारा में देवता करके लिखा जोध रसोईया देवता। वो गुरु का लाल उस जमाने के मुताबिक पिंडा में ढाबा होंदिया सन पानी साफ हुंदा सी लोग उत्थे इशनान पान करते। जोध उस ढाब के विचों इशनान करके अपने घर नूं जा रहा है ते बाबा लहणा जी अपनी ड्योड़ी च बैठे हुए सन। उस गुरु के लाल ने आसा दी वार दी इकवीं पौड़ी पढ़ी। मैं तकरीबन इस नुक्ते ते तकरीबन जोर देंदा रहिंदा है। अज आपां पखंडियां दे चेले बने आ आपां जे कर्म कांड करदे ते गुरमुख दा इक्को कारण पई आपां आसा दी वार सुणदे नहीं आपां आसा दी वार पढ़दे ते विचारदे नहीं। जेड़ा भी गुरु का लाल मेरी भैन को भरा को बच्चा बजुर्ग जेड़ा आसा दी वार नूं विचारेगा कदे पखंड दे जाल च नहीं पाएगा वो कदे कर्म कांड नहीं करेगा। भाई जोध ने पंक्तियां पढ़िया जित सेविए सुख पाइए सो साहब सदा संभालिए जित कीता पाइए अपना सा काल पूरी क्यों घालिए मन का मूल ना कीते ही दे लम्मी नदर निहालिए ज्यों साहब नाल ना हारिए ते वेहा पासा ढालिए किशलाए उपर घालिए। बड़े स्पष्ट अर्थ ने गुरमुखा जी की सेवा करन दे नाल सुख मिलता है वो साहब नाल जुड़ ते जेड़े काम करन नाल तैनू पछतावा करना पैना वो काम नू परहेज कर बाच। बाबे लहणे की तीखण बुद्धि ने यह गल नूं पकड़िया ते कहण लगे गुरमुखा दुबारा बोल। उस भाई जोध ने जदों वो दुबारा पौड़ी पढ़ी ते बाबा लहणा जी कहण लगे गुरमुखा बाणी किहदी है। कहण लगा जी वह दीन दुनिया के मालक धन गुरु नानक पातशाह महाराज मेरे गुरदेव ने यह उन्हां दी बाणी है ते कदे मेरे ते कृपा होएगी कदे मैनू दर्शन देणगे। ते भाई जोध कहण लगा गुरमुखा तू अपने मन विच उन्हां दी थां बनाओ अपने आप ही रहमत करके तेरे हिरदे विच वस जाणगे तू थां तां खाली कर। गुरमुखो चिंगारी लग गई मन विच खिच पैदा हो गई जिवें भाई साहब भाई वीर सिंह जी लिखते ने कहिंदे ने हिरदे खिच जिन्हां ने खाधी वो कर आराम नहीं पैंदे न्यू वाले नैणा की नींदर वो दिने रात पै पैंदे। जिन्हों अंग्रेजी दे भगवान एक टैनिसन होया वो लिखता फार मैन में कम एंड मैन में गो आई गो ऑन फार एवर। कोई आउंदा ते कोई जांदा है पर मैं प्यारे नू मिलना मैनू ना रात नू चैन ते ना दिन नू चैन। इसे तरह गुरमुख मन दे विच खिच पैदा हो गई अपने संगी साथियों नू नाल लैकर घरों तुर पै घोड़ी ते चढ़े ने ते कहन लगे मित्रो पता नहीं मुड़ के मौका मिले का ना मिले ਅੱਜ ਮੈਂ ਆਪਣੇ ਪਿਆਰੇ ਨੂੰ ਡੰਡੌਤ ਵੰਦਨਾ ਕਰ ਆਵਾਂ, ਚਰਨ ਵੰਦਨਾ ਕਰਾਂ। ਨਾਲ ਦੇ ਸਾਥੀਆਂ ਨੇ ਪੜਾ ਕਰ ਲਿਆ, ਬਾਬਾ ਲਹਿਣਾ ਜੀ ਘੋੜੀ ਤੇ ਚੜ ਕੇ ਗਏ। ਪੰਜਾਬੀ ਦੀ ਕਹਾਵਤ ਹੈ, ਦਿਲਾਂ ਨੂੰ ਦਿਲਾਂ ਦੇ ਰਾਹ, ਲਵ ਗੈਟਸ ਲਵ। ਇੱਧਰ ਬਾਬਾ ਲਹਿਣਾ ਜੀ ਘੋੜੀ ਤੇ ਚੜ ਕੇ ਤੁਰ ਪਏ ਤੇ ਉੱਧਰ ਦੀਨ ਦੁਨੀਆਂ ਦਾ ਮਾਲ ਗੁਰੂ ਨਾਨਕ ਪਾਤਸ਼ਾਹ ਅੱਗੋਂ ਲੈਣ ਤੁਰ ਪਿਆ। ਬੜਾ ਸੁੰਦਰ ਲਿਖਿਆ ਭਾਈ ਗੁਰਦਾਸ ਜੀ ਨੇ, ਉਹ ਕੇਵਲ ਕਾਵਿ ਨਹੀਂ ਜੇ, ਉਹ ਕਹਿੰਦੇ ਗੁਰੂ ਕੇ ਸਿੱਕਾ ਚਰਨ ਸ਼ਰਨ ਗੁਰ ਏਕ ਪੈੜਾ ਜਾਏ ਚੱਲ, ਸਤਿਗੁਰੂ ਕੋਟ ਪੈੜਾ ਆਗੇ ਹੋਏ ਲੇਤ ਹੈ। ਇੱਕ ਪੈਰ ਪੁੱਟ ਗੁਰੂ ਵਾਲੇ ਪਾਸੇ, ਗੁਰੂ ਤੈਨੂੰ ਅੱਗੋਂ ਕਰੋੜ ਕਰਮ ਲੈ ਕੇ ਮਿਲੇਗਾ। ਤੁਰਨ ਤਾਂ ਤੁਰਨਾ ਤਾਂ ਕਰਨਾ, ਵੇਖੋ ਗੁਰਮੁਖੋ ਗੁਰੂ ਦੀ ਮੌਜ। ਬਾਬਾ ਲਹਿਣਾ ਜੀ ਘੋੜੀ ਦੇ ਉੱਪਰ ਤੇ ਦੀਨ ਦੁਨੀਆਂ ਦੇ ਮਾਲਕ ਮੇਰੇ ਗੁਰੂ ਨਾਨਕ ਪਾਤਸ਼ਾਹ ਪੈਦਲ ਅੱਗੇ ਅੱਗੇ ਤੁਰੇ ਜਾਂਦੇ ਨੇ ਅੱਗੇ ਅੱਗੇ। ਕਹਿੰਦੇ ਨੇ ਗੁਰਮੁਖਾ ਮੈਂ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਦਾਰੇ ਕਰਨੇ ਨੇ ਲੈ ਚੱਲੇ। ਕਹਿੰਦੇ ਚਲੋ ਭਾਈ। ਪਹੁੰਚੇ ਕਰਤਾਰਪੁਰ ਸਾਹਿਬ। ਗੁਰਮੁਖੋ ਜਦੋਂ ਇਹ ਕਿਤਲਬ 'ਚ ਬਾਚਿਆ ਕਰੋ, ਵਿਚਾਰਿਆ ਕਰੋ ਮਨ 'ਚ, ਜਿਹੜੇ ਕਹਿੰਦੇ ਵੀ ਬਾਬਾ ਨਾਨਕ ਵੱਡਾ ਕਿਉਂ ਹੈ, ਮੈਂ ਸਮਝਦਾ ਵੀ ਆਪਾਂ ਆਏ ਹੋਏ ਇੱਕ ਨੁਕਤਾ ਬਚਾ ਲਈਏ ਤੇ ਪਤਾ ਚੱਲ ਜਾਏਗਾ। ਕਿਸੇ ਮੁਹੰਮਦ ਤੁਗਲਕ ਨੇ ਹਿੰਦੁਸਤਾਨ ਤੇ ਰਾਜ ਕੀਤਾ, ਉਹਨੇ ਨਗਰ ਵਸਾਇਆ ਹੈ ਤੁਗਲਕਾਬਾਦ। ਇੱਥੇ ਕਦੇ ਫਿਰੋਜ਼ ਸ਼ਾਹ ਨੇ ਰਾਜ ਕੀਤਾ ਤੇ ਉਹਨੇ ਵਸਾਇਆ ਜੀ ਫਿਰੋਜ਼ਪੁਰ ਸ਼ਹਿਰ, ਜਿਹੜਾ ਆਪਣੇ ਪੰਜਾਬ 'ਚ ਹੈ ਨਾ, ਇਹ ਫਿਰੋਜ਼ ਸ਼ਾਹ ਨੇ ਵਸਾਉਣਾ ਕੀਤਾ। ਕਿਸੇ ਸ਼ਾਹਜਹਾਨ ਨੇ ਕਦੇ ਰਾਜ ਕੀਤਾ ਤੇ ਬਣਿਆ ਸ਼ਾਹਜਹਾਨਪੁਰ ਯੂਪੀ ਦਾ। ਕਦੇ ਔਰੰਗਜ਼ੇਬ ਦਾ ਰਾਜ ਆਇਆ ਤਾਂ ਉਹਨੇ ਵਸਾਇਆ ਔਰੰਗਾਬਾਦ। ਉਹਦੇ ਤੋਂ ਬਾਅਦ ਕਿਸੇ ਨੇ ਰਾਜੀਵ ਨਗਰ ਵਸਾਇਆ, ਕਿਸੇ ਜਵਾਹਰ ਨਗਰ ਵਸਾਇਆ। ਸ਼ਾਇਦ ਅਸੀਂ ਦੁਨੀਆਂ 'ਚ ਰਹਿ ਸਕੀਏ, ਬਾਬੇ ਨਾਨਕ ਨੇ ਨਾਂ ਰੱਖਾ ਵਸਾਇਆ ਕਰਤਾਰਪੁਰ। ਮੈਂ ਬੇਨਤੀ ਕੀਤੀ ਹੈ, ਕਿਸੇ ਝੂਠੇ ਬਾਦਸ਼ਾਹ ਨੇ ਸ਼ਾਹਜਹਾਨਪੁਰ ਵਸਾਇਆ, ਕਿਸੇ ਨੇ ਔਰੰਗਾਬਾਦ ਵਸਾਇਆ, ਕਿਸੇ ਨੇ ਫਿਰੋਜ਼ਪੁਰ ਵਸਾਇਆ, ਕਿਸੇ ਨੇ ਤੁਗਲਕਾਬਾਦ ਵਸਾਇਆ, ਪਰ ਮੇਰੇ ਬਾਬੇ ਨਾਨਕ ਨੇ ਆਪਣੇ ਨਾਂ 'ਤੇ ਨਹੀਂ ਕਹਿੰਦੇ ਗੁਰਮੁਖੋ ਕਰਤਾਰਪੁਰ, ਰੱਬ ਦਾ ਨਗਰ। ਇਹਦੇ ਬਾਰੇ ਇੱਕ ਮੁਸਲਮਾਨ ਵਿਦਵਾਨ ਜਿਹੜਾ ਵਾਈਸ ਚਾਂਸਲਰ ਹੋਇਆ, ਉਹਨੇ ਬੜਾ ਸੁੰਦਰ ਲਿਖਿਆ ਹੈ। ਉਹ ਕਹਿੰਦਾ ਇਸ ਕਰਤਾਰਪੁਰ ਨਗਰ ਦੇ ਵਿੱਚ ਸਾਧੂਆਂ ਦੀ ਮੰਡਲੀ ਆਈ ਅਤੇ ਸਿੱਖ ਰਿਸ਼ਟ ਪੁਰਸ਼ ਸਨ, ਚੰਗੀ ਖੁਰਾਕ, ਨਾਮ ਦੀ ਖੁਰਾਕ, ਦੁਨਿਆਵੀ ਪਦਾਰਥ। ਉਹਨਾਂ ਬੜੇ ਕੌੜੇ ਲਫ਼ਜ਼ ਕਹਿ ਜਿਹੜੇ ਲਿਖੇ ਹੋਏ ਨੇ ਇਤਿਹਾਸ ਵਿੱਚ, ਕਹਿੰਦੇ ਤੁਸੀਂ ਨਾ ਝੂਠੇ ਪਾਲੇ ਹੋਏ ਨੇ, ਝੂਠੇ ਲਿਖਿਆ ਹੋਇਆ ਜੇ, ਕਿਉਂਕਿ ਲਫ਼ਜ਼ ਬੜਾ ਔਡ ਹੈ ਅਤੇ ਕਈ ਨਾ ਬੁਰਾ ਲੱਗਦਾ। ਮੈਂ ਆਪਣੀ ਸਪਸ਼ਟੀਕਰਨ ਦੇ ਰਿਹਾ ਵੀ ਲਿਖਤ ਵਿੱਚ ਆਇਆ। ਗੁਰਦੇਵ ਕਹਿੰਦੇ ਠਹਿਰੋ ਤਾਂ ਸਹੀ। ਅਗਲੇ ਦਿਹਾੜੇ ਕਹਿਣ ਲੱਗੇ ਤੁਸੀਂ ਨਾ ਭਲਵਾਨ ਰੱਖੇ ਨੇ, ਅਤੇ ਤੀਜੇ ਦਿਨ ਉਹਨਾਂ ਆਖਿਆ ਵੀ ਤੁਸੀਂ ਦੇਵਤੇ ਰੱਖੇ ਨੇ। ਉਸ ਵਾਈਸ ਚਾਂਸਲਰ ਲਿਖਦਾ ਵੀ ਚੌਥੇ ਦਿਨ ਕਹਿਣ ਲੱਗੇ ਵੀ ਤੁਹਾਡੇ ਕੋਲ ਤਾਂ ਰੱਬ ਰਹਿੰਦੇ ਨੇ ਰੱਬ। ਇਹ ਕਰਤਾਰਪੁਰ ਸਾਹਿਬ ਦਾ ਜ਼ਿਕਰ ਹੈ, ਕਰਤਾਰਪੁਰ ਸਾਹਿਬ ਦਾ। ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੈਦਲ ਅਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਗਰ ਮਗਰ ਘੋੜੀ 'ਤੇ। ਇੱਕ ਦਰਖਤ ਸੀ, ਕਹਿੰਦੇ ਵੀ ਗੁਰਮੁਖਾ ਇੱਥੇ ਇਹਨੂੰ ਬੰਨ ਦੇ ਘੋੜੀ ਨੂੰ ਅਤੇ ਅੰਦਰ ਦਰਸ਼ਨ ਕਰ ਲਾ। ਧੰਨ ਗੁਰੂ ਨਾਨਕ ਪਾਤਸ਼ਾਹ ਬਾਰੀ ਥਾਣੀ ਅੰਦਰ ਚਲੇ ਗਏ। ਭਾਈ ਲਹਿਣਾ ਜੀ ਦਰਵਾਜ਼ੇ ਥਾਣੀ ਗਏ ਅਤੇ ਕੀ ਵੇਖਿਆ ਵੀ ਜਿਹੜੇ ਮਹਾਂਪੁਰਸ਼ ਅੱਗੇ ਚੱਲ ਕੇ ਆਏ ਨੇ ਇਹੋ ਹੀ ਗੁਰੂ ਨਾਨਕ ਪਾਤਸ਼ਾਹ ਨੇ। ਮਨ ਵਿੱਚ ਪਛਤਾਵਾ ਕੀਤਾ। ਗੁਰਮੁਖੋ ਪਛਤਾਵਾ ਕਰਨਾ ਇੱਕ ਬਹੁਤ ਵੱਡੀ ਅਧਿਆਤਮਕ ਘਟਨਾ ਹੈ। ਸਾਡੇ ਪ੍ਰਾਤਨ ਧਰਮ ਗ੍ਰੰਥਾਂ ਦੇ ਵਿੱਚ ਲਫ਼ਜ਼ ਕਹਿੰਦੇ ਨੇ ਪਰਾਚਿਤ, ਸੰਸਕ੍ਰਿਤ ਦਾ ਲਫ਼ਜ਼ ਹੈ ਪਰਾਚਿਤ। ਸਾਡੀ ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਜਦੋਂ ਕੋਈ ਸਿੱਖ ਗਲਤੀ ਕਰ ਲੈ, ਉਹ ਪੰਜ ਪਿਆਰੇ ਸਾਹਿਬਾਨਾਂ ਦੇ ਅੱਗੇ ਪੇਸ਼ ਹੋ ਕੇ ਕਰਕੇ ਤਨਖਾਹ ਲਵਾਉਂਦਾ ਹੈ। ਕਹਿਣ ਤੋਂ ਭਾਵ ਇਹਨਾਂ ਦਾ ਭਾਵ ਹੈ ਵੀ ਜਦੋਂ ਮਨੁੱਖ ਗਲਤੀ ਦਾ ਪਛਤਾਵਾ ਕਰ ਲਏ, ਉਹਦੇ ਗੁਨਾਹ ਕੱਟੇ ਜਾਂਦੇ ਨੇ, ਮਾਫ਼ ਹੋ ਜਾਂਦੇ ਹਨ। ਬਾਬਾ ਲਹਿਣਾ ਜੀ ਨੇ ਵੇਖਿਆ ਅਤੇ ਕਹਿਣ ਲੱਗੇ, ਮਹਾਂਪੁਰਸ਼ੋ, ਮੇਰੇ ਤੋਂ ਤਾਂ ਬਹੁਤ ਵੱਡਾ ਗੁਨਾਹ ਹੋਇਆ। ਮੈਂ ਘੋੜੀ 'ਤੇ ਆਪ ਪੈਦਲ ਚੱਲ ਕੇ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਤੇਰਾ ਕੀ ਨਾਂ ਹੈ ਪੁਰਖਾ? ਕਹਿੰਦਾ ਜੀ, ਨਾਂ ਤਾਂ ਮੇਰਾ ਲਹਿਣਾ ਰੱਖਿਆ ਮਾਤਾ ਪਿਤਾ ਜੀ ਨੇ। ਅਤੇ ਮੇਰੇ ਗੁਰਦੇਵ ਕਹਿਣ ਲੱਗੇ, ਲਹਿਣਿਆ ਜਿਹੜੇ ਲਹਿਣੇਦਾਰ ਨੇ ਉਹ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਹੁੰਦੇ ਨੇ, ਤੂੰ ਲੈਣਾ ਅਸਾਂ ਦੇਣਾ। ਇਹ ਪਹਿਲੀ ਘਟਨਾ, ਪਹਿਲੀ ਘਟਨਾ। ਔਰ ਇਤਿਹਾਸ ਕਹਿੰਦਾ ਕਿ ਚਾਰ ਦਿਨ ਰਹਿਣ ਤੋਂ ਬਾਅਦ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਪਹਿਲੀ ਵੱਡਾ ਜੋ ਔਲਾਦ ਸੀ ਉਹਦਾ ਨਾਂ ਸੀ ਬੀਬੀ ਅਮਰੋ। ਬੜੀ ਵੱਡੀ ਲੰਮੀ ਕਥਾ, ਇਸ ਕਰਕੇ ਸਮੇਂ ਦੀ ਮਜਬੂਰੀ ਕਰਕੇ ਹੁਕਮਨਾਮਾ ਵੀ ਆਪਾਂ ਵਿਚਾਰਨਾ। ਬੀਬੀ ਅਮਰੋ ਜੀ, ਦੂਜੇ ਨੰਬਰ 'ਤੇ ਬਾਬਾ ਦਾਸੂ ਜੀ, ਔਰ ਇਸੇ ਤਰ੍ਹਾਂ ਦਾਤੂ ਜੀ, ਅਤੇ ਚੌਥੇ ਨੰਬਰ 'ਤੇ ਬੀਬੀ ਅਨੋਖੀ। ਚਾਰ ਦਿਨ ਕਰਤਾਰਪੁਰ ਸਾਹਿਬ ਰਹਿਣ ਤੋਂ ਬਾਅਦ ਆਏ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਘਰ ਦੀ ਜ਼ਿੰਮੇਵਾਰੀ ਦੇ ਕਰਕੇ ਜਦੋਂ ਤੁਰਨ ਲੱਗੇ ਨਾ, ਅਤੇ ਮੈਂ ਉਹ ਘਟਨਾ ਤੋਂ ਬੜਾ ਪ੍ਰਭਾਵਿਤ ਹਾਂ। ਮੇਰੇ ਮਨ ਨੂੰ ਬੜੀ ਟੁੰਬਦੀ ਹੈ। ਕੋਈ ਆਦਮੀ, ਆਪਾਂ ਸਾਰੇ ਪਰਿਵਾਰਾਂ ਵਾਲੇ ਗ੍ਰਸਥੀ ਹਾਂ, ਆਪਾਂ ਮਹੀਨਾ ਦਸ ਦਿਨ ਪਾਸੇ ਰਹੀਏ ਅਤੇ ਆਪਾਂ ਚਾਰ ਪੈਸੇ ਨਾਲ ਕਮਾ ਕੇ ਲਈ ਅਤੇ ਘਰਦੇ ਆਉਂਦੇ ਵੀ ਕਿੱਥੇ ਗਿਆ ਸੈਂ। ਪਰਿਵਾਰ ਨੂੰ ਜ਼ਿੰਮੇਵਾਰੀ ਦੇ ਕੇ ਤੁਰਨ ਲੱਗੇ। ਦੁਬਾਰਾ ਇਤਿਹਾਸ ਕਹਿੰਦਾ ਕਿ ਤਿੰਨਾਂ ਸਾਲਾਂ ਤੋਂ ਬਾਅਦ ਫਿਰ ਆਏ, ਦੋ ਰਾਤਾਂ ਕੱਟੀਆਂ ਅਤੇ ਮਾਤਾ ਖੀਵੀ ਨੇ ਪਿੱਛੋਂ ਆਵਾਜ਼ ਮਾਰ ਕੇ ਆਖਿਆ, ਸਵਾਮੀ ਜੀ, ਮੰਮੀ ਤੁਹਾਡੀ ਅਰਦੰਗੀ ਅਤੇ ਮੇਰੀ ਨਿਮਾਣੀ ਵੱਲੋਂ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਭੇਟ ਦੇਣੀ। ਕਿਹੜੀ? ਇੱਕ ਲੂਣ ਦੀ ਡਲੀ, ਇੱਕ ਮਾਂਜਾ। ਇਹ ਮਾਤਾ ਖੀਵੀ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਨਾਮ ਉਸ ਮੌਕੇ ਲਹਿਣਾ ਜੀ ਸੀ, ਕਹਿਣ ਲੱਗੇ, ਖੀਵੀ ਇਹ ਕੀ? ਕਹਿਣ ਲੱਗੇ, ਸਵਾਮੀ ਜੀ, ਮੇਰੀ ਦਾਸੀ ਵੱਲੋਂ ਬੇਨਤੀ ਕਰਨੀ ਵੀ ਜਿਵੇਂ ਲੂਣ ਖਾਂਦਿਆਂ ਮਨ ਹੀ ਅੱਕਦਾ, ਸਤਿਗੁਰੂ ਨਾਨਕ ਪਾਤਸ਼ਾਹ ਸੀ ਤੇਰੀ ਸੇਵਾ ਕਰਦੇ, ਥੱਕੀਏ ਨਾ, ਅੱਕੀਏ ਨਾ। ਜਿਵੇਂ ਝਾੜੂ ਮਾਰ ਕੇ ਅਤੇ ਘਰ ਦਾ ਕੂੜਾ ਕਰਕਟ ਅਸੀਂ ਬਾਹਰ ਸੁੱਟ ਦਿੰਦੇ ਹਾਂ, ਉਹਨਾਂ ਨੂੰ ਬੇਨਤੀ ਕਰਨੀ, ਮਾਲਕਾ ਸਾਡੇ ਅੰਦਰ ਕਈ ਜਨਮਾਂ ਦਾ ਕੂੜਾ ਪਿਆ। ਇਹ ਮਾਤਾ ਖੀਵੀ ਜੀ ਨੇ ਅੰਦਰ ਦੀ ਵੇਦਨ ਧੰਨ ਗੁਰੂ ਨਾਨਕ ਪਾਤਸ਼ਾਹ ਤੱਕ ਭੇਜੀ। ਆਪਾਂ ਵੀ ਕਦੇ ਸੋਚਿਆ ਕਰੀਏ, ਅੱਜ ਕੱਲ੍ਹ ਆਮ ਰਿਵਾਜ਼ ਚੱਲਿਆ ਵੀ ਝਾੜੂ ਮਾਰਦਿਆਂ ਫੋਟੋ ਲਵਾਉਣੀ ਤਾਂ ਕਿ ਪਤਾ ਚੱਲੇ ਫਲਾਨਾ ਝਾੜੂ ਮਾਰਦਾ, ਉਦੋਂ ਫੋਟੋ ਲੈ ਗਈ, ਝਾੜੂ ਸੁੱਟ ਦਿੱਤਾ। ਬੜਾ ਚੱਕਰ ਚੱਲਦਾ ਅੱਜ ਕੱਲ੍ਹ ਹਿੰਦੁਸਤਾਨ 'ਚ, ਝਾੜੂ ਫੜ ਕੇ ਫੋਟੋ ਲਵਾਉਣਾ ਇੱਕ ਫੈਸ਼ਨ ਬਣ ਗਿਆ, ਟਰੈਂਡ ਬਣ ਗਿਆ। ਇਹ ਨਹੀਂ, ਝਾੜੂ ਮਾਰਨ ਦੀ ਜਾਤ ਸਿੱਖਣੀ ਅਤੇ ਮਾਤਾ ਖੀਵੀ ਕੋਲੋਂ ਸਿੱਖੀਏ, ਬਾਬਾ ਲਹਿਣਾ ਜੀ ਕੋਲੋਂ ਸਿੱਖੀਏ। ਮਾਤਾ ਖੀਵੀ ਜੀ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕਰਨੀ, ਮਾਲਕ ਜੀ ਸਾਡੇ ਅੰਦਰ ਕਈ ਜਨਮਾਂ ਦਾ ਕੂੜਾ ਪਿਆ, ਆਪਣੀ ਰਹਿਮਤ ਦਾ ਝਾੜੂ ਮਾਰ ਕੇ ਸਾਡਾ ਅੰਦਰ ਸਾਫ਼ ਕਰ ਦਿਆ ਜੇ। ਔਰ ਇਸ ਗੱਲ ਦਾ ਗੁਰਮੁਖੋਂ ਕਿੰਨਾ ਕਸਰ ਪਿਆ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ੀ ਹੈ ਨਾ, ਇਹ ਕਮਰਕਸਾ ਦਿੱਤਾ ਹੈ, ਕਮਰਕਸਾ। ਦੂਜਾ ਗੁਰਬਾਣੀ ਦੀ ਪੋਥੀ ਦਿੱਤੀ ਹੈ ਅਤੇ ਨਾਲ ਮਾਤਾ ਖੀਵੀ ਨੂੰ ਕੜਛੀ ਦਿੱਤੀ। ਕਹਿਣ ਲੱਗੇ, ਧੀਏ ਖੀਵੀਏ, ਲੰਗਰ ਦੀ ਸੇਵਾ ਤੇਰੀ, ਸੰਗਤ ਅਤੇ ਪੰਗਤ। ਅਤੇ ਮਾਤਾ ਖੀਵੀ ਨੇ ਜੋ ਸੇਵਾ ਕੀਤੀ ਉਹ ਗੁਰੂ ਕੀ ਬਾਣੀ ਦਰਜ ਹੈ। ਮਾਤਾ ਖੀਵੀ ਸੌ ਸੋਏ ਜਿਨ ਗੋਏ ਅਠਾਲੀ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਘਿਆਲੀ, ਜਿਵੇਂ ਮਾਂ ਪੁੱਤਾਂ ਨੂੰ ਖਵਾਉਂਦੀ ਹੈ ਨਾ, ਮਾਤਾ ਖੀਵੀ ਜੀ ਨੇ ਖੀਰ ਬਣਾ ਕਰਕੇ ਘਿਓ ਦੀ ਕੜਛੀ ਉੱਪਰ ਪਾਉਣੀ, ਘਿਓ ਦੀ ਕੜਛੀ। ਇਸੇ ਤਰ੍ਹਾਂ ਇਸ ਅਵਸਥਾ ਨੂੰ ਪਹੁੰਚੇ ਕਦੋਂ, ਲੰਮੀ ਕਥਾ ਹੈ, ਮੈਂ ਕਟਾ ਸੂਚੀ ਦੇ ਨਿਯਮ ਦੇ ਮੁਤਾਬਕ ਹੀ ਬੇਨਤੀ ਕਰਾਂ। ਆਖਿਰਕਾਰ ਗਿਆਨੀ ਜੀ ਬਾਬਾ ਲਹਿਣਾ ਜੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਇਸ ਅਵਸਥਾ ਨੂੰ ਪਹੁੰਚੇ ਕਿਵੇਂ, ਕੇਵਲ ਇੱਕ ਉਦਾਹਰਨ। ਗੁਰੂ ਕੀ ਬਾਣੀ ਵਿੱਚ ਇੱਕ ਸ਼ਬਦ ਆਉਂਦਾ, ਏਕ ਸਵਾਨ ਤੋਂ ਸਵਾਨੀ ਨਾਲ, ਮਹਿਮਾ ਪ੍ਰਕਾਸ਼ ਵਿੱਚ ਵੀ ਦਰਜ ਹੈ, ਹੋਰ ਗ੍ਰੰਥਾਂ ਵਿੱਚ ਵੀ ਦਰਜ ਹੈ ਕਿ ਸਤਿਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਿੱਖਾਂ ਦੀ ਪਰਖ ਕਰਨ ਵਾਸਤੇ ਕੌਤਕ ਕੀਤਾ, ਹੱਥ ਜੰਡਾ ਡੰਡਾ ਲੈ ਲਿਆ, ਦੋ ਕੁੱਤੇ ਲੈ ਲਏ ਜਿਵੇਂ ਸ਼ਿਕਾਰੀ ਦਾ ਲਿਬਾਸ ਹੁੰਦਾ, ਅਤੇ ਜਾਣ ਕੇ ਜਦੋਂ ਡੰਡਾ ਘੁਮਾਇਆ ਅਤੇ ਭਾਈ ਸਧਾਰਨ ਵਰਗੇ ਸਿੱਖ ਸੱਜੇ ਖੱਬੇ ਹੋ ਗਏ, ਭੱਜ ਗਏ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਲੈਣਿਆ ਤੂੰ ਨਹੀਂ ਗਿਆ ਭਾਈ, ਬੜੀਆਂ ਪਰਖਾਂ ਕੀਤੀਆਂ ਨੇ ਬੜੀਆਂ, ਲੈਣਿਆ ਤੂੰ ਨਹੀਂ ਗਿਆ। ਅਤੇ ਬਾਬੇ ਲਹਿਣੇ ਨੇ ਜਿਹੜੀ ਗੱਲ ਕੀ, ਜੇ ਆਪਾਂ ਪੱਲੇ ਬੰਨ ਲਈਏ ਤਾਂ ਗੁਰਮੁਖੋ ਸਾਡਾ ਸਾਰਿਆਂ ਦਾ ਬੇੜਾ ਬੰਨੇ ਹੋ ਜਾਏ, ਸਾਰਿਆਂ ਦਾ। ਕੀ ਆਖਿਆ, ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ, ਮੇਰੇ ਮਾਲਕਾ ਕਿਸੇ ਦਾ ਕੋਈ ਹੋਵੇਗਾ, ਕਿਸੇ ਨੂੰ ਪੁੱਤਰਾਂ 'ਤੇ ਮਾਣ, ਕਿਸੇ ਨੂੰ ਭਰਾਵਾਂ 'ਤੇ ਮਾਣ, ਕਿਸੇ ਨੂੰ ਜਾਇਦਾਦ ਦਾ ਮਾਣ, ਮੇਰਾ ਤਾਂ ਹਾਏ ਤੂੰ, ਮੈਂ ਕਿਹਦੇ ਕੋਲ ਜਾਵਾਂ। ਕਿਤੇ ਆਪਾਂ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਆਖਿਆ ਕਰੀਏ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਮੈਨੂੰ ਕਿਸੇ ਨੇ ਫੋਨ ਕੀਤਾ ਦਿੱਲੀ ਤੋਂ ਵੀ ਗਿਆਨੀ ਜੀ ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਕੋਲ ਦੋਵੇਂ ਟਾਈਮ 'ਤੇ ਜਾਣਾ ਅਤੇ ਮੇਰੀ ਗੱਲ ਨਹੀਂ ਬਣਦੀ। ਮੈਂ ਕਿਹਾ ਕਿਵੇਂ ਭਾਈ? ਕਹਿੰਦਾ ਮੈਂ ਚਾਹੁੰਦਾ ਵੀ ਗੁਰੂ ਨਾਨਕ ਪਾਤਸ਼ਾਹ ਮੈਨੂੰ ਪ੍ਰਤੱਖ ਹੋ ਕੇ ਦਰਸ਼ਨ ਦੇਣ, ਅਤੇ ਸੁਭਾਅ ਤਾਂ ਮੇਰਾ ਕੋਈ ਜਾਣਦੇ ਵੀ ਚੰਦਰਾ ਵਧੀਆ ਨਹੀਂ। ਮੈਂ ਕਿਹਾ ਮਿੱਤਰਾ ਤੂੰ ਫੋਨ ਬੰਦ ਕਰ ਦੇ, ਮੇਰੇ ਮੂੰਹ ਕੌੜੀ ਗੱਲ ਨਾ ਨਿਕਲ ਜਾਏ। ਇਹਦਾ ਭਾਵ ਕਿ ਤੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਅਜੇ ਗੁਰੂ ਹੀ ਨਹੀਂ ਸਮਝਿਆ। ਗੁਰੂ ਕਿ ਸਿੱਖੋ ਸਾਡਾ ਕੱਚਾ ਵਿਸ਼ਵਾਸ ਹੈ, ਕੱਚਾ ਵਿਸ਼ਵਾਸ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਪ੍ਰਤਾ ਗੁਰੂ ਨਾਨਕ ਪਾਤਸ਼ਾਹ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੈਨੂੰ ਕਿਸੇ ਦਾ ਪਤਾ ਨਹੀਂ, ਪਰ ਮੈਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ 'ਚੋਂ ਪ੍ਰਤਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਿਸਦੇ ਰਹੇ, ਮੈਨੂੰ ਕਿਸੇ ਦਾ ਨਹੀਂ ਪਤਾ। ਮੈਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਪ੍ਰਤਾ ਗੁਰੂ ਅਰਜਨ ਦੇਵ ਸਾਕਸ਼ਾਤ ਦਿਸਦੇ ਨੇ। ਇਸ ਕਰਕੇ ਗੁਰੂ ਕੇ ਸਿੱਖੋ, ਦੇਹ ਦਾ ਖਿਆਲ ਨਾ ਕਰਿਆ ਕਰੋ। ਗੁਰੂ ਇੱਕ ਸ਼ਕਤੀ ਦਾ ਨਾਮ ਹੈ, ਗੁਰੂ ਇੱਕ ਸਤਿਆ ਦਾ ਨਾਂ ਹੈ। ਦੇਹ ਅੱਜ ਵੀ ਹੈ ਨਹੀਂ, ਦੇਹ ਕੱਲ੍ਹ ਵੀ ਹੈ ਨਹੀਂ। ਸਾਡਾ ਗੁਰੂ ਕੌਣ ਹੈ? ਟਰੁੱਥ ਇਨ ਯੂਨੀਵਰਸਲ, ਸੱਚ ਸਦੀਵੀ ਹੈ। ਇਹਦੀ ਵਿਆਖਿਆ ਅਸੀਂ ਬਾਣੀ 'ਚ ਪੜ੍ਹਦੇ ਹਾਂ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੇ ਦੀਓ, ਗੁਰ ਰਾਮ ਦਾ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਜ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨੈਣ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਗੁਰੂ ਬਾਬਾ ਸਾਨੂੰ ਨਿਸ਼ਚਾ ਦੇ, ਭਰੋਸਾ ਦੇਵੇ, ਇਹ ਗੁਰੂ ਕੇ ਪਵਿੱਤਰ ਚਰਨਾਂ 'ਚ ਅਰਦਾਸ ਬੇਨਤੀ ਹੈ। ਹੁਣ ਕੇਵਲ ਤੇ ਕੇਵਲ ਜਿਹੜੇ ਅਖਰੀ ਅਰਥ ਨੇ ਉਹ ਆਪ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਤਲੰਗ ਮਹੱਲਾ ਚੌਥਾ, ਹਰ ਕੀਆਂ ਕਥਾ ਕਹਾਣੀਆਂ।
ਹਰੀ ਦਾ ਭਾਵ ਹੈ ਪਰਮਾਤਮਾ ਜੀ ਨੂੰ ਕਿਸੇ ਯੋਵਾ ਕਹਿ ਦਿੱਤਾ, ਕਿਸੇ ਗੌਡ ਕਹਿ ਦਿੱਤਾ, ਕਿਸੇ ਖੁਦਾਵੰਦ ਕਰੀਮ ਕਹਿ ਦਿੱਤਾ, ਕਿਸੇ ਰਾਮ ਕਹਿ ਦਿੱਤਾ, ਉਹ ਹਰੀ। ਉਹਦੀ ਜਿਹੜੀ ਕਥਾ ਨਾ ਕਿੱਥੋਂ ਮਿਲੇਗੀ? ਗੁਰੂ ਰੂਪੀ ਮਿੱਤਰ ਨੇ ਸਾਨੂੰ ਸੁਣਾਉਣਾ ਕੀਤੀ। ਕਥਾ ਅਤੇ ਕਹਾਣੀ ਦਾ ਕੀ ਅਰਥ ਹੈ? ਇਹਦੇ ਵਿਦਵਾਨ ਵੀਰਾਂ ਨੇ ਅਰਥ ਕੀਤੇ। ਕਥਾ ਦਾ ਅਰਥ ਹੁੰਦਾ ਹੈ ਗ੍ਰੰਥਾਂ ਦੇ ਆਧਾਰ ਤੇ ਇਹਨੂੰ ਕਹਿੰਦੇ ਨੇ ਵੈਦਿਕ ਤੇ ਕਹਾਣੀ ਦਾ ਭਾਵ ਹੈ ਲੌਕਿਕ। ਕਈ ਗੱਲਾਂ ਆਪਾਂ ਸੀਨੇ ਬਸੀਨੇ ਸੁਣਦੇ ਪਰ ਸਾਡੇ ਕੋਲ ਉਹਦਾ ਕੋਈ ਸਬੂਤ ਹੈ ਨਹੀਂ। ਜਿਹੜੇ ਸੀਨੇ ਬਸੀਨੇ ਸੁਣਦੇ ਉਹਨੂੰ ਕਹਿੰਦੇ ਨੇ ਕਹਾਣੀ, ਜਿਹੜਾ ਗ੍ਰੰਥਾਂ ਦੇ ਆਧਾਰ ਤੇ ਸੁਣਦੇ ਉਹਨੂੰ ਕਹਿੰਦੇ ਨੇ ਕਥਾ। ਸੋ ਇਹ ਹਰੀ ਦੀ ਕਥਾ ਅਥਵਾ ਲੌਕਿਕ ਤੇ ਵੈਦਿਕ ਜਿਹੜੇ ਇਹ ਦ੍ਰਿਸ਼ਟਾਂਤ ਨੇ ਪਰਮਾਤਮਾ ਦੇ ਸੰਬੰਧ ਵਿੱਚ, ਇਹ ਗੁਰੂ ਨੇ ਕਿਰਪਾ ਕਰਕੇ ਸੁਣਾਉਣੇ ਕੀਤੇ ਗੁਰੂ ਕੇ ਸਿੱਖਾਂ ਨੂੰ।
ਗੁਰਮੀਤ ਸੁਣਾਈਆ,
ਇਹ ਗੁਰੂ ਰੂਪੀ ਮਿੱਤਰ ਨੇ ਸੁਣਾਉਣਾ ਕੀਤੇ ਹਨ। ਜਿਹੜਾ ਗੁਰੂ ਹੈ ਨਾ ਉਹ ਸਾਡਾ ਮਿੱਤਰ ਵੀ ਹੈ, ਸਾਡਾ ਪਿਤਾ ਵੀ ਹੈ, ਸਾਡਾ ਰਿਸ਼ਤੇਦਾਰ ਵੀ, ਸਭ ਕੁਝ ਹੈ।
ਬਲਹਾਰੀ ਗੁਰ ਆਪਣੇ,
ਇਸ ਕਰਕੇ ਗੁਰੂ ਕੇ ਸਿੱਖਾ ਆਪਣੇ ਗੁਰੂ ਤੋਂ ਸਦਕੇ ਜਾਈਏ। ਕਿਉਂ ਜਾਈਏ? ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦਾ ਆਪਾਂ ਦਿਹਾੜਾ ਬਣਾ ਰਹੇ, ਅਵਤਾਰ ਦਿਹਾੜਾ। ਉਹ ਕਹਿੰਦੇ ਸਿੱਖਾ, ਜੇ ਸੋ ਚੰਦਾ ਉਗਵ ਹੈ, ਸੂਰਜ ਚੜ੍ਹੇ ਹਜ਼ਾਰ, ਇਹ ਤੇ ਚੰਨ ਹੁੰਦਿਆਂ ਗੁਰਬਿਨ ਕੋਰ ਅੰਧਾਰ।
ਗੁਰ ਕਉ ਬਲ ਜਾਈਆ,
ਇਸ ਕਰਕੇ ਅਸੀਂ ਗੁਰੂ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਆਏ ਮਿਲ ਗੁਰ ਸਿੱਖ, ਆਏ ਮਿਲ,
ਆਪਾਂ ਇੰਤਜ਼ਾਰ ਕਰੀਏ ਗੁਰੂ ਕੇ ਸਿੱਖਾ ਆ, ਉਹ ਗੁਰੂ ਕੇ ਸਿੱਖਾ ਆ ਮਿਲਣਾ ਕਰੀਏ।
ਤੂੰ ਮੇਰੇ ਗੁਰੂ ਕੇ ਪਿਆਰੇ,
ਮੈਂ ਗੁਰਮੁਖਾ ਤੈਨੂੰ ਤਾਂ ਬੇਨਤੀਆਂ ਕਰਦਾ, ਤਾਂ ਬੁਲਾਉਣਾ, ਤੂੰ ਮੇਰੇ ਗੁਰੂ ਦਾ ਪਿਆਰਾ ਹੈ, ਤੈਨੂੰ ਮਿਲਣ ਕਰਕੇ ਮੈਨੂੰ ਗੁਰੂ ਚੇਤੇ ਆ ਜਾਏਗਾ। ਗੁਰਮੁਖੋ, ਮੈਂ ਕਿਸੇ ਗੁਰਮੁਖ ਕੋਲੋਂ ਸੁਣਿਆ ਅਤੇ ਪੜ੍ਹਿਆ, ਸਿੱਖ ਦੀ ਨਿਸ਼ਾਨੀ ਕੀ ਹੈ? ਜਿਹਨੂੰ ਮਿਲਿਆ ਗੁਰੂ ਚੇਤੇ ਆਵੇ ਉਹ ਸਿੱਖ ਜੇ। ਜੇ ਗੁਰੂ ਚੇਤੀ ਨਹੀਂ ਹੁੰਦਾ ਤਾਂ ਸਿੱਖ ਨਹੀਂ ਜੇ ਬਣਿਆ। ਜਿਹਨੂੰ ਮਿਲਿਆ ਗੁਰੂ ਚੇਤੇ ਆਵੇ ਉਹਨੂੰ ਕਹਿੰਦੇ ਨੇ ਸਿੱਖ। ਇਸ ਕਰਕੇ ਗੁਰਮੁਖਾ, ਮੈਂ ਤੈਨੂੰ ਤਾਂ ਬੇਨਤੀ ਕਰਦਾ ਵੀ ਤੈਨੂੰ ਮਿਲਣ ਕਰਕੇ ਗੁਰੂ ਚੇਤੇ ਆਉਂਦਾ, ਇਸ ਕਾਰਨ ਕਰਕੇ ਤੈਨੂੰ ਮਿਲਣ, ਮੈਨੂੰ ਮਿਲਣਾ ਕਰ,
ਰਹਾਓ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਹਰ ਕੇ ਗੁਣ ਹਰ ਭਾਵ ਦੇ,
ਜਿਹੜੇ ਹਰੀ ਦੇ ਗੁਣ ਨੇ, ਹਰੀ ਦੀਆਂ ਵਡਿਆਈਆਂ ਨੇ, ਇਹ ਹਰੀ ਨੂੰ ਚੰਗੀਆਂ ਲੱਗਦੀਆਂ ਹਨ।
ਸੇ ਗੁਰੂ ਤੇ ਪਾਏ,
ਔਰ ਉਸ ਪਰਮਾਤਮਾ ਦੇ ਸੰਬੰਧ ਵਿੱਚ ਉਹਦੇ ਗੁਣਾਂ ਦੀ ਚਰਚਾ ਸਾਨੂੰ ਕੇਵਲ ਤੇ ਕੇਵਲ ਗੁਰੂ ਕੋਲੋਂ ਪ੍ਰਾਪਤ ਹੋਵੇਗੀ।
ਜਿਨ ਗੁਰ ਕਾ ਭਾਣਾ ਮੰਨਿਆ,
ਜਿਨ੍ਹਾਂ ਵੀ ਗੁਰੂ ਕੇ ਸਿੱਖਾਂ ਨੇ, ਬਾਬਾ ਮਨੀ ਸਿੰਘ ਜੀ ਨੇ, ਭਾਈ ਤਾਰੂ ਸਿੰਘ ਜੀ ਨੇ, ਹੋਰ ਗੁਰੂ ਕੇ ਪਿਆਰਾ ਬਾਬਾ ਮਤੀ ਦਾਸ, ਬਾਬਾ ਦਿਆਲ ਦਾਸ ਜੀ, ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਗੁਰੂ ਕੇ ਭਾਣੇ ਨੂੰ ਸਤ ਕਰਕੇ ਮੰਨਿਆ,
ਤਿੰਨ ਘੁੰਮ ਘੁੰਮ ਜਾਏ,
ਅਸੀਂ ਉਹਨਾਂ ਤੋਂ ਵਾਰ ਵਾਰ ਸਦਕੇ ਜਾਣੇ, ਕੁਰਬਾਨ ਜਾਣੇ, ਤਾਂ ਅਸੀਂ ਸ਼ਹੀਦਾਂ ਦੇ ਦਿਹਾੜੇ ਮਨਾਉਂਦੇ ਹਾਂ।
ਜਿਨ ਸਤਿਗੁਰ ਪਿਆਰਾ ਦੇਖਿਆ,
ਜਿਨ੍ਹਾਂ ਸਤਿਗੁਰੂ ਮੇਰੇ ਪਿਆਰੇ ਦਰਸ਼ਨ ਕੀਤੇ ਹਨ,
ਤਿੰਨ ਕਉ ਹਉ ਵਾਰੀ,
ਮੈਂ ਉਹਨਾਂ ਤੋਂ ਸਦਕੇ ਜਾਣਾ, ਕੁਰਬਾਨ ਜਾਂਦਾ ਹਾਂ।
ਜਿਨ ਗੁਰ ਕੀ ਕੀਤੀ ਚਾਕਰੀ,
ਗੁਰਮੁਖੋ ਆਪਾਂ ਦੋ ਲਫ਼ਜ਼ ਆਮ ਕਰਕੇ ਬੋਲਦੇ ਹਾਂ, ਨੌਕਰ ਤੇ ਚਾਕਰ। ਨੌਕਰ ਦਾ ਭਾਵ ਹੁੰਦਾ ਵੀ ਜਿਹੜਾ ਨੌ ਗੋਲਕਾਂ ਵਾਸਤੇ ਕੇਵਲ ਤੇ ਕੇਵਲ ਆਪਣੀ ਪੇਟ ਪੂਰਤੀ ਲਈ ਕੁਝ ਕਰੇ, ਉਹਨੂੰ ਕਹਿੰਦੇ ਨੌਕਰ। ਚਾਕਰ ਤੋਂ ਭਾਵ ਹੈ ਲੈਣ ਦੀ ਇੱਛਾ ਕੋਈ ਨਹੀਂ, ਪਰ ਚਾਅ ਨਾਲ ਕੰਮ ਕਰਨਾ। ਚਾਕਰ ਦੋ ਸ਼ਬਦਾਂ ਦਾ ਮੇਲ ਹੈ। ਮਨ 'ਚ ਲੈਣ ਦੀ ਲਾਲਸਾ ਨਹੀਂ, ਕੋਈ ਖੁਦ ਕਰਜ਼ੀ ਨਹੀਂ, ਲੇਕਿਨ ਜਿਹੜੀ ਚਾਅ ਨਾਲ ਸੇਵਾ ਕਰਨੀ ਉਹਨੂੰ ਕਹਿੰਦੇ ਨੇ ਚਾਕਰ। ਜਿਨ੍ਹਾਂ ਗੁਰਮੁਖਾਂ ਨੇ ਚਾਅ ਦੇ ਨਾਲ ਗੁਰੂ ਦੀ ਸੇਵਾ ਕੀਤੀ,
ਤਿੰਨ ਸਤ ਬਲਹਾਰੀ,
ਜਿਵੇਂ ਭਾਈ ਬਹਿਲੋ ਜੀ, ਭਾਈ ਸਾਲੋ ਜੀ, ਮੈਂ ਸਦਕੇ ਜਾਵਾਂ ਸਦੀਵੀ ਤੌਰ ਤੇ।
ਹਰ ਹਰ ਤੇਰਾ ਨਾਮ ਹੈ,
ਇਹ ਵਾਹਿਗੁਰੂ ਤੇਰਾ ਨਾਮ ਹਰੇ ਹਰੇ ਭਰੇ ਕਰਨ ਵਾਲਾ ਹੈ,
ਦੁੱਖ ਮਿਟਣ ਹਾਰਾ,
ਕਿਉਂਕਿ ਤੇਰਾ ਨਾਮ ਲੈਣ ਦੇ ਨਾਲ ਤਮਾਮ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ, ਤੂੰ ਦੁੱਖਾਂ ਨੂੰ ਖਤਮ ਕਰ ਦਿੰਦਾ ਹੈ।
ਗੁਰ ਸੇਵਾ ਤੇ ਪਾਈਐ,
ਸੋ ਜਿਵੇਂ ਆਪਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ 'ਚ ਪੜ੍ਹਦੇ ਹਾਂ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਹੁ ਜਾਏ। ਇੱਕ ਦੀ ਆਸ ਰੱਖ, ਤੇਰੇ ਦੁੱਖ ਤੇ ਭਰਮ ਨਿਵਿਰਤ ਹੋ ਜਾਣਗੇ। ਕੱਲ੍ਹ ਮੈਨੂੰ ਕਿਸ ਨੌਜਵਾਨ ਗੁਰਮੁਖ ਮਿਲਿਆ, ਕਥਾ ਤੋਂ ਬਾਅਦ ਕਹਿੰਦਾ ਗਿਆਨੀ ਜੀ ਮੇਰਾ ਮਨ ਨਹੀਂ ਟਿਕਦਾ। ਮੈਂ ਕਿਹਾ ਗੁਰਮੁਖਾ ਤਾਂਹੀਓ ਤਾਂ ਗੁਰਦੁਆਰੇ ਆਈਦਾ ਵੀ ਕਿਤੇ ਮਨ ਟਿਕ ਜਾਏ, ਜੇ ਟਿਕ ਗਿਆ ਤਾਂ ਤੇਰਾ ਮਸਲਾ ਹੀ ਹੱਲ ਹੋ ਗਿਆ। ਦਵਾਈ ਖਾਈ ਦੀ ਤਾਂ ਰੋਗ ਨਹੀਂ ਪਰੇਸ਼ਾਨ ਕਰਦਾ, ਅਤੇ ਜੇ ਰੋਗ ਮਿਟ ਗਿਆ ਤਾਂ ਫਿਰ ਦਵਾਈ ਕੋਈ ਖਾਣ ਵਾਲੀ ਚੀਜ਼ ਹੈ ਵੀ ਸ਼ੌਂਕ ਵਾਲੀ ਚੀਜ਼ ਹੈ? ਇਸ ਕਰਕੇ ਗੁਰਮੁਖੋ ਜਿਹੜਾ ਮਨ ਹੈ ਨਾ, ਉਹਨੇ ਆਪਣਾ ਕੰਮ ਕਰਨਾ ਅਤੇ ਆਪਾਂ ਕਰਨਾ। ਮਨ ਤੋੜਦਾ, ਗੁਰੂ ਜੋੜਦਾ। ਇਸ ਕਰਕੇ ਇਹ ਨਹੀਂ ਵੀ ਆਪਾਂ ਢੇਰੀ ਢਾ ਦੀ, ਮਨ ਆਪਣਾ ਕੰਮ ਕਰੀ ਜਾਂਦਾ, ਆਪਾਂ ਗੁਰੂ ਕੇ ਸਿੱਖ ਆਪਣਾ ਕਰੀ ਚੱਲੀਏ। ਤਾਂ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਕੀ ਸੇਵਾ ਦੇ ਕਰਕੇ
ਗੁਰਮੁਖ ਨਿਸਤਾਰਾ।
ਨਿਸਤਾਰਾ ਦਾ ਭਾਵਨਾ ਸੰਸਾਰ ਪ੍ਰਪੰਚ ਤੋਂ ਤਰਨਾ। ਗੁਰੂ ਕੀ ਸੇਵਾ ਕਰਨ ਦੇ ਨਾਲ ਗੁਰੂ ਕਾ ਸਿੱਖ ਮਾਈ ਭਾਈ ਸੰਸਾਰ ਪ੍ਰਪੰਚ ਤੋਂ ਤਰ ਜਾਂਦਾ ਹੈ।
ਜੋ ਹਰ ਨਾਮ ਧਿਆਏਂਦੇ,
ਇਹਨਾਂ ਗੁਰਮੁਖਾਂ ਨੇ ਪਰਮਾਤਮਾ ਦੇ ਨਾਮ ਨਾਲ ਆਪਣੀ ਸੁਰਤੀ ਬਿਰਤੀ ਨੂੰ ਜੋੜਨਾ ਕੀਤਾ,
ਤੇ ਜਨ ਪਰਵਾਨਾ
ਭਾਈ ਦਾਸਾ ਭਾਵ ਧਾਰਨ ਕਰਕੇ ਪ੍ਰਮਾਣੀਕ ਹੋ ਗਏ।
ਤਿੰਨ ਵਿੱਟੋ ਨਾਨਕ ਵਾਰਿਆ,
ਕਹਿੰਦੇ ਮੈਂ ਸਦਕੇ ਜਾਵਾਂ ਉਹਨਾਂ ਤੋਂ
ਸਦਾ ਸਦਾ ਕੁਰਬਾਨਾ।
ਰਸਮੀ ਤੌਰ ਤੇ ਇੱਕ ਜਾਂ ਦੋ ਵੇਰਾਂ, ਮੈਂ ਸਦੀਵੀ ਤੌਰ ਤੇ ਸਦਕੇ ਜਾਵਾਂ।
ਹਰ ਤੇਰੀ ਉਸਤਤ ਹੈ,
ਪਾਤਸ਼ਾਹ ਅਸਲੀ ਵਡਿਆਈ ਉਹ ਹੈ ਤੇਰੀ
ਜੋ ਹਰ ਪ੍ਰਭ ਭਾਵੈ।
ਜਿਹੜੀ ਭਾਈ ਪਰਮਾਤਮਾ ਨੂੰ ਚੰਗੀ ਲੱਗੇ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਕਿਸੇ ਉਹਨੂੰ ਅੱਲਾ ਕਹਿ ਦਿੱਤਾ, ਕਿਸੇ ਵਾਹਿਗੁਰੂ ਕਹਿ ਦਿੱਤਾ, ਸਾਰਾ ਹੀ ਠੀਕ ਹੈ।
ਜੋ ਗੁਰਮੁਖ ਪਿਆਰਾ ਸੇਵਦੇ,
ਗੁਰੂ ਦੀ ਦੱਸੀ ਤਕਨੀਕ ਦੇ ਮੁਤਾਬਕ ਉਸ ਪਰਮਾਤਮਾ ਨੂੰ ਚੇਤੇ ਕਰਦੇ ਹਨ,
ਤਿੰਨ ਹਰ ਫਲ ਪਾਵੇ।
ਉਹਨਾਂ ਨੂੰ ਕੀ ਮਿਲਿਆ? ਵੀ ਵਾਹਿਗੁਰੂ ਉਹਨਾਂ ਦਾ ਬਣ ਗਿਆ, ਉਹ ਵਾਹਿਗੁਰੂ ਵਿੱਚ ਅਭੇਦ ਹੋ ਗਏ।
ਜਿੰਨਾ ਹਰ ਸੇਤੀ ਪਿਰਹੜੀ,
ਜਿੰਨਾ ਗੁਰਮੁਖ ਪਿਆਰਿਆਂ ਦਾ ਪਰਮਾਤਮਾ ਨਾਲ ਦਿਲੋਂ ਪ੍ਰੇਮ ਹੈ,
ਤਿੰਨਾ ਜੀ ਪ੍ਰਭ ਨਾਲੇ।
ਬੜੀ ਪੂਰਨ ਪਰਮਾਤਮਾ ਉਹਨਾਂ ਗੁਰਮੁਖਾਂ ਨਾਲ ਅੱਠੇ ਪੈਰ ਵਿਆਪਦਾ ਹੈ, ਉਹਨਾਂ ਨੂੰ ਅੱਠੇ ਪੈਰ ਪ੍ਰਤੀਤ ਹੁੰਦਾ ਹੈ, ਤਾਂ ਸਾਰਿਆਂ ਦੇ ਨਾਲ ਹੈ ਤੋ ਸਹੀ ਲਖੇ ਜੋ ਕੋਈ ਕਹਿੰਦੇ ਹੈ ਤਾਂ ਬਿਲਕੁਲ ਦਰਸ, ਪਰ ਇਸ ਗੱਲ ਨੂੰ ਕੋਈ ਜਾਣੇ ਤਦ ਹੀ ਹੈ।
ਓਏ ਜਪ ਜਪ ਪਿਆਰਾ ਜੀਵਦੇ,
ਉਹ ਵਾਹਿਗੁਰੂ ਵਾਹਿਗੁਰੂ ਕਰਕੇ ਜਿੰਨਾ ਚਿਰ ਸਵਾਸ ਨੇ ਨਾ, ਉਹਨਾਂ ਚਿਰ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ, ਜਪਦੇ ਹਨ
ਹਰ ਨਾਮ ਸੰਭਾਲੇ।
ਬਾਕੀ ਇਹ ਨਹੀਂ ਵੀ ਰਸਮੀ ਤੌਰ ਤੇ ਕਹਿ ਰਿਹਾ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਹਾਂ ਵੀ ਪੰਚਾਂ ਦਾ ਕਿਆ ਸਰਮਥੇ ਤੇ ਪਰਨਾਲਾ ਉੱਥੇ ਦਾ ਉੱਥੇ, ਨਹੀਂ ਨਹੀਂ, ਜਿਹੜਾ ਉਹ ਜਪਦੇ ਨੇ ਨਾ ਉਹਨੂੰ ਪ੍ਰੈਕਟੀਕਲ ਤੌਰ ਤੇ ਉਹਦੇ ਮੁਤਾਬਕ ਚੱਲਦੇ ਵੀ ਹਨ, ਉਹਨਾਂ ਦੀ ਕਹਿਣੀ ਤੇ ਕਥਨੀ ਇੱਕ ਹੈ।
ਜਿਨ ਗੁਰਮੁਖ ਪਿਆਰਾ ਸੇਵਿਆ,
ਜਿਨ੍ਹਾਂ ਨੇ ਗੁਰੂ ਦੀ ਦੱਸੇ ਢੰਗ ਦੇ ਨਾਲ ਉਸ ਪਰਮਾਤਮਾ ਦੀ ਸੇਵਾ ਕੀਤੀ,
ਤਿੰਨ ਕਹੋ ਘੁੰਮ ਜਾਇਆ
ਤੂੰ ਸਦਕੇ ਜਾਵਾਂ, ਅਥਵਾ ਗੁਰੂ ਕੇ ਸਿੱਖਾ ਤੂੰ ਵੀ ਸਦਕੇ ਜਾਣਾ ਕਰ।
ਓਏ ਆਪ ਛੁੱਟੇ ਪਰਿਵਾਰ ਸੋ,
ਅਸੀਂ ਕਈ ਵਾਰ ਗੁਰਮੁਖ ਹੋਏ ਦੇ ਸੌੜੇ ਅਰਥ ਕਰਦੇ, ਪਰਿਵਾਰ ਦਾ ਆਮ ਅਰਥ ਹੁੰਦਾ ਫੈਮਿਲੀ, ਤੇ ਕਿਸੇ ਦੇ 50 ਦੇ ਪਰਿਵਾਰ ਦੇ ਮੈਂਬਰ 50 ਹੋਣੇ, ਕਿਸੇ ਦੇ 70 ਹੋਣਗੇ, ਪਰ ਨਹੀਂ, ਪਰਿਵਾਰ ਦਾ ਅਰਥ ਹੈ ਆਲਾ ਦੁਆਲਾ। ਜਿਹੜਾ ਵੀ ਗੁਰੂ ਦੇ ਸੰਪਰਕ ਵਿੱਚ ਆ ਗਿਆ, ਭਾਵੇਂ ਕੋਈ ਵੀ ਹੈ, ਹੁਣ ਵੇਖਿਆ ਜਾਏ ਤੇ ਕੌਡਾ ਰਾਕਸ਼ ਜੱਬਲਪੁਰ ਦਾ ਰਹਿਣ ਵਾਲਾ ਹੈ, ਜਿਹੜੀ ਬੀਬੀ ਨੂਰ ਸ਼ਾਹ ਉਹ ਅਸਾਮ ਦੀ ਰਹਿਣ ਵਾਲੀ ਹੈ, ਨੂਰ ਸ਼ਾਹ ਦਾ ਪਾਰ ਉਤਾਰਾ ਵੀ ਕਰ ਦਿੱਤਾ ਤੇ ਕੌਡੇ ਰਾਕਸ਼ ਦਾ ਵੀ ਕਰ ਦਿੱਤਾ। ਇਸ ਪ੍ਰਕਾਰ ਕਹਿੰਦੇ ਉਹ ਜਪ ਜਾ ਪਿਆਰ, ਸੋ ਇਹ ਆਪ ਛੋਟੇ ਪਰਿਵਾਰ ਸਿਓ ਸਭ ਜਗਤ ਛੁਡਾਇਆ, ਉਹ ਆਪ ਵੀ ਛੁੱਟ ਗਏ ਉਹਨਾਂ ਦਾ ਆਲਾ ਦੁਆਲਾ, ਤੇ ਜਿੰਨਾ ਸੰਸਪਰਕ ਸੰਸਾਰ ਆਇਆ ਨਾ, ਸਾਰੇ ਦੇ ਸਾਰੇ ਛੁੱਟ ਗਏ।
ਗੁਰ ਪਿਆਰੇ ਹਰ ਸੇਵਿਆ,
ਜਿਨ੍ਹਾਂ ਗੁਰੂ ਪਿਆਰਿਆਂ ਨੇ ਭਾਈ ਪਰਮਾਤਮਾ ਦੀ ਸੇਵਾ ਕੀਤੀ, ਇਬਾਦਤ ਕੀਤੀ ਹੈ।
ਗੁਰ ਧੰਨ ਗੁਰ ਧੰਨੋ,
ਉਹ ਭਾਗਾਂ ਵਾਲੇ ਨੇ, ਗੁਰੂ ਧੰਨਤਾ ਦੇ ਯੋਗ ਹੈ, ਸ਼ਾਬਾਸ਼ ਦੇ ਯੋਗ ਹੈ, ਜਿਹਨੂੰ ਆਪਾਂ ਕਹਿੰਦੇ ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਏ ਸਵਾਸ।
ਗੁਰ ਹਰ ਮਾਰਗ ਦੱਸਿਆ,
ਤੇ ਗੁਰੂ ਨੇ ਸਾਨੂੰ ਆਪਣੇ ਨਾਲ ਨਹੀਂ ਜੋੜਿਆ, ਦੇਹ ਨਾਲ ਨਹੀਂ ਜੋੜਿਆ, ਉਹਨੇ ਪਰਿਪੂਰਨ ਪਰਮਾਤਮਾ ਦਾ ਰਸਤਾ ਦੱਸਿਆ। ਜਸਟ ਲਾਈਕ ਆਪਾਂ ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਕਾ ਅੰਮ੍ਰਿਤ ਛਕਿਆ ਨਾ, ਤੇ ਗੁਰੂ ਨੇ ਸਾਨੂੰ ਕੀ ਕਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਗੁਰਮੁਖਾ ਦੇਹ ਨੂੰ ਛੱਡ ਤੇ ਵਾਹਿਗੁਰੂ ਨਾਲ ਜੋੜ। ਇਸ ਪ੍ਰਕਾਰ ਉਸ ਗੁਰੂ ਨੇ ਸਾਨੂੰ ਪਰਿਪੂਰਨ ਪਰਮਾਤਮਾ ਦੇ ਰਸਤੇ ਤੇ ਪਾਉਣਾ ਕੀਤਾ।
ਗੁਰ ਪੁੰਨ ਵੱਧ ਪੁੰਨੋ,
ਗੁਰੂ ਭਾਈ ਪਵਿੱਤਰ ਤੋਂ ਪਵਿੱਤਰ ਹੈ, ਜਿਹੜੇ ਪੁੰਨ ਤੋਂ ਭਾਵ ਪਵਿੱਤਰ। ਇੱਕ ਚੀਜ਼ ਹੁੰਦੀ ਵੀ ਆਪਾਂ ਕਹਿੰਦੇ ਵੀ ਇਹਨੂੰ ਹੱਥ ਲੱਗਾ ਤੇ ਜੂਠਾ ਹੋ ਜਾਏਗਾ, ਜਿਵੇਂ ਗਲਾਸ 'ਚ ਪਾਣੀ ਪਿਆਵੇ ਤੇ ਜੂਠਾ ਹੱਥ ਲੱਗ ਤੇ ਕਹਿੰਦੇ ਜੂਠਾ ਹੋ ਗਿਆ, ਪਰ ਜਿਹੜਾ ਦਰਿਆ ਹੈ ਨਾ ਉਹਦੇ 'ਤੇ ਡੰਗਰ ਵੀ ਨਹਾਈ ਜਾਂਦੇ, ਤੇ ਕਦੇ ਇਹ ਨਹੀਂ ਕਿਹਾ ਵੀ ਦਰਿਆ ਜੂਠਾ ਹੈ। ਕਾਰਨ ਉਹ ਝਰਨਿਆਂ ਚੋਂ ਨਿਗੜਿਆ ਅਤੇ ਸਮੁੰਦਰ ਵਿੱਚ ਲੀਨ ਹੁੰਦਾ ਹੈ। ਇਸ ਪ੍ਰਕਾਰ ਜਿਹੜਾ ਗੁਰੂ ਹੈ ਨਾ ਪਰਮੇਸ਼ਰ ਸਰੂਪ ਹੋਣ ਕਰਕੇ ਉਹ ਪਵਿੱਤਰ ਨਹੀਂ ਅਪਵਿੱਤਰ ਨਹੀਂ ਉਹ ਸਦੀਵੀ ਤੌਰ ਤੇ ਪਵਿੱਤਰ ਹੈ।
ਗੁਰਸਿੱਖ ਗੁਰ ਸੇਵਦੇ
ਜਿਹੜੇ ਭਾਈ ਗੁਰੂ ਕਿਸੇ ਗੁਰੂ ਕੀ ਸੇਵਾ ਕਰਦੇ ਹਨ
ਸੇ ਪੁੰਨ ਪ੍ਰਾਣੀ
ਉਹਨਾਂ ਨੂੰ ਪਵਿੱਤਰ ਪ੍ਰਾਣਾ ਧਾਰੀ ਕਹਿਣਾ ਕਰ।
ਜਨ ਨਾਨਕ ਤਿੰਨ ਕਉ ਵਾਰਿਆ
ਮੈਂ ਉਹਨਾਂ ਤੋਂ ਸਦਕੇ ਜਾਵਾਂ
ਸਦਾ ਸਦਾ ਕੁਰਬਾਨੀ
ਸਦੀਵੀ ਤੌਰ ਤੇ ਸਦਕੇ ਜਾਂਦਾ ਹਾਂ ਉਹਨਾਂ ਤੋਂ।
ਗੁਰਮੁਖ ਸਖੀ ਸਹੇਲੀਆਂ
ਜਿਹੜੇ ਭਾਈ ਗੁਰੂ ਕੇ ਸਿੱਖ ਨੇ ਇਹ ਸਾਡੇ ਮਿੱਤਰ ਪਿਆਰੇ ਹਨ
ਤੇ ਆਪ ਹਰ ਭਾਈਆ
ਕਿ ਪਰਿਪੂਰ ਪਰਮਾਤਮਾ ਨੂੰ ਭਾਗ ਇਹ ਚੰਗੇ ਲੱਗੇ।
ਹਰ ਦਰਗਾਹ ਪੈਨਾਈਆ
ਹਰੀ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਸਤਿਕਾਰ ਮਿਲਿਆ ਹੈ।
ਹਰ ਆਪ ਗੱਲ ਲਾਈਆ
ਸਤਿਕਾਰ ਕਾਹਦਾ ਮਿਲਿਆ ਵੀ ਪਰਿਪੂਰਨ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਚ ਭੇਦ ਕਰ ਲਿਆ ਜਿਹਨੂੰ ਕਹਿੰਦੇ ਨੇ ਪਰਤਕ ਜੋਤ ਅਦਵੈਤਾਨੰਦ ਵਿੱਚ ਲੀਨ ਹੋ ਗਏ।
ਜੋ ਗੁਰਮੁਖ ਨਾਮ ਧਿਆਏ ਦੇ
ਜਿਹੜੇ ਵੀ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਨੂੰ ਚੇਤੇ ਕਰਦੇ ਹਨ
ਤਿੰਨ ਦਰਸ਼ਨ ਦੀਜਾ
ਉਹਨਾਂ ਦੇ ਦਰਸ਼ਨ ਕਰਿਆ ਕਰ ਭਾਈ ਗੁਰੂ ਅੱਗੇ ਅਰਦਾਸ ਕਰ ਮੇਰੇ ਵਾਹਿਗੁਰੂ ਮੈਨੂੰ ਉਹਨਾਂ ਗੁਰਮੁਖਾਂ ਦਰਸ਼ਨ ਬਖਸ਼ਣਾ ਕਰੋ।
ਹਮ ਤਿੰਨ ਕੇ ਚਰਨ ਪਖਾਲ ਦੇ
ਮੈਂ ਉਹਨਾਂ ਦੇ ਚਰਨ ਧੋਣਾ ਕਰਾਂ।
ਧੂੜ ਘੋਲ ਘੋਲ ਪੀਜਾ
ਉਹਨਾਂ ਦੀ ਭਾਈ ਜਿਹੜੀ ਚਰਨ ਧੂੜ ਨੂੰ ਪੀਣਾ ਕਰ ਤੇ ਇਹ ਜਿਹੜੇ ਆਪਾਂ ਜਿੱਥੇ ਪੈਰ ਧੋਣੇ ਜੇ ਮਨਾ ਕਰੀ ਤੇ ਕਹਿੰਦੇ ਗੁਰਮੁਖੋ ਵੀ ਬਾਣੀ ਚ ਗਿਆਨੀ ਜੀ ਲਿਖਿਆ ਹੈ। ਕਈ ਵਾਰ ਵੇਖਿਆ ਵੀ ਅੰਮ੍ਰਿਤਧਾਰੀ ਵੀ ਇੱਥੇ ਚੁੜਾ ਲਈ ਜਾਂਦੇ ਨੇ ਜੇ ਬੇਨਤੀ ਕਰੀ ਤੇ ਉਹ ਕਹਿੰਦੇ ਜੀ ਗਿਆਨੀ ਜੀ ਬਾਣੀ ਚ ਲਿਖਿਆ ਗੁਰਮੁਖੋ ਇਹ ਤਾਂ ਲਿਖਿਆ ਹੈ ਪਰ ਇੱਥੇ ਤੰਬਾਕੂ ਦੇ ਤਿੰਨ ਤਿੰਨ ਬੀੜੀਆਂ ਡੱਬੀਆਂ ਪੀਣ ਵਾਲੇ ਵੀ ਪੈਰ ਧੋਤੀ ਜਾਂਦੇ ਨੇ ਨਾ। ਇਹ ਲਿਖਿਆ ਵੀ ਗੁਰੂ ਦੀ ਸੇਵਾ ਕਰਦੇ ਉਹਨਾਂ ਦੀ ਚਰਨ ਧੂੜ ਲੈ ਪਰ ਜਿਹੜੇ ਤਿੰਨ ਤਿੰਨ ਡੱਬੀਆਂ ਪੀੜੀ ਪੀਤੀ ਜਾਂਦੇ ਨੇ ਉਹਨਾਂ ਦੀ ਚਰਨ ਧੂੜ ਲੈਣ ਲਈ ਨਹੀਂ ਕਿਹਾ। ਇਸ ਕਰਕੇ ਗੁਰਮੁਖੋ ਜਿੰਨਾ ਅੰਮ੍ਰਿਤ ਛਕਿਆ ਨਾ ਭਾਈ ਉਹ ਇਸ ਗੱਲ ਤੋਂ ਪਰਹੇਜ਼ ਕਰਿਆ ਕਰਨ। ਮੇਰਾ ਸੁਝਾਅ ਹੈ ਕਿਸੇ ਨੂੰ ਚੰਗਾ ਲੱਗੇ ਤਾਂ ਪ੍ਰਵਾਨ ਕਰੋ ਨਹੀਂ ਚੰਗਾ ਲੱਗਦਾ ਤੇ ਇਹਨੂੰ ਸਮਝ ਝੂਠਾ ਸਮਝ ਕੇ ਗਲਤ ਸਮਝ ਕੇ ਤਿਆਗਣਾ ਕਰੋ।
ਪਾਨ ਸੁਪਾਰੀ ਖਾਤੀਆਂ
ਸੋ ਇਸ ਪ੍ਰਕਾਰ ਆਪਣੇ ਦੁਨਿਆਵੀ ਚਸਕੇ ਲਈ ਨਸ਼ੇ ਲਈ ਪਾਨ ਸੁਪਾਰੀ ਆਦਿਕ ਜਿਹੜੇ ਖਾਂਦੇ ਲੋਕ ਹਨ
ਮੁੱਖ ਬੀੜੀਆਂ ਲਾਈਆਂ
ਕਹਿੰਦੇ ਮੂੰਹ ਚ ਬੀੜੀਆਂ ਲਾਉਣੀਆਂ ਕੀਤੀਆਂ ਹਨ
ਹਰ ਹਰ ਕਦੇ ਨਾ ਚੇਤੇ
ਉਹਨਾਂ ਨੂੰ ਕਦੇ ਵਾਹਿਗੁਰੂ ਦਾ ਚੇਤਾ ਹੀ ਨਹੀਂ ਆਇਆ।
ਜਮ ਪਕੜ ਚਲਾਈਆਂ
ਸਮਾਂ ਆਇਆ ਤੇ ਜਮਾਂ ਨੇ ਪਕੜ ਕੇ ਅੱਗੇ ਲਾ ਲਿਆ ਉਹਨਾਂ ਰੂਹਾਂ ਨੂੰ
ਜਿਨ ਹਰ ਨਾਮ ਹਰ ਚੇਤਿਆ
ਜਿਨ੍ਹਾਂ ਨੇ ਹਰ ਥਾਂ ਤੇ ਵਿਆਪ ਪਰਮਾਤਮਾ ਦੇ ਨਾਮ ਨੂੰ ਚੇਤੇ ਕੀਤਾ ਹੈ
ਹਿਰਦੈ ਔਰ ਧਾਰੇ
ਚੇਤੇ ਕੀਤਾ ਵੀ ਰਸਮੀ ਤੌਰ ਤੇ ਪੜਿਆ ਨੀ ਉਹਨੂੰ ਹਿਰਦੇ ਦੇ ਅੰਦਰ ਧਾਰਨਾ ਕੀਤਾ ਪ੍ਰੈਕਟੀਕਲ ਜੀਵਨ ਹੈ ਜਿਨ੍ਹਾਂ ਦਾ
ਤਿੰਨ ਜਮ ਨੇੜ ਨਾ ਆਵਈ
ਜਿਹੜਾ ਮੌਤ ਦਾ ਫਰੀਸਾ ਉਹਨਾਂ ਦੇ ਲਾਗੇ ਨੀ ਆਏਗਾ ਕਿਉਂ
ਗੁਰ ਸਿੱਖ ਗੁਰ ਪਿਆਰੇ
ਗੁਰੂ ਕੀ ਸਿੱਖਿਆ ਤੇ ਚੱਲਣ ਵਾਲੇ ਤੇ ਗੁਰੂ ਨਾਲ ਪਿਆਰ ਕਰਨ ਵਾਲੇ ਹਨ
ਹਰ ਕਾ ਨਾਮ ਨਿਧਾਨ ਹੈ
ਜਿਹੜਾ ਭਾਈ ਪਰਮਾਤਮਾ ਦਾ ਨਾਮ ਇਹ ਖਜ਼ਾਨਾ ਹੈ ਜਿਹਦੇ ਕੋਲ ਇਹਨੂੰ ਘਾਟਾ ਨੀ ਆਏਗਾ
ਕੋਈ ਗੁਰਮੁਖ ਜਾਣ
ਇਸ ਗੱਲ ਨੂੰ ਕੋਈ ਗੁਰਮੁਖ ਪਿਆਰਾ ਜਾਣਦਾ ਸਮਝਦਾ ਹੈ
ਨਾਨਕ ਜਿਨ ਸਤਿਗੁਰ ਭੇਤਿਆ
ਜਿਨ੍ਹਾਂ ਨੇ ਸੱਚੇ ਗੁਰੂ ਨਾਲ ਮਿਲਾਪ ਕਰ ਲਿਆ
ਰੰਗ ਰਲੀਆਂ ਮਾਨ
ਮੌਜਾਂ ਕਰਦੇ ਨੇ ਭਾਈ
ਸਤਿਗੁਰ ਦਾਤਾ ਆਖੀਆ
ਸੱਚੇ ਗੁਰੂ ਨੂੰ ਵੱਡਾ ਦਾਤਾ ਕਹਿਣਾ ਕਰ
ਉਸ ਕਰੇ ਪਸਾਓ
ਖੁਸ਼ ਹੋ ਗਿਆ ਤੇ ਗੁਰਮੁਖਾ ਇੱਕ ਤੋਂ ਅਨੇਕ ਕਰ ਦੇਗਾ ਪਸਾਓ ਤੋਂ ਪਸਾਰਾ ਕਰ ਦੇਗਾ ਭਾਵ ਇੱਕ ਤੋਂ ਅਨੇਕ ਆਮ ਭਾਸ਼ਾ ਵਿੱਚ
ਹੋਂ ਗੁਰ ਵਿਟੋਂ ਸਦ ਵਾਰਿਆ
ਗੁਰੂ ਤੋਂ ਸਦੀਵੀ ਤੌਰ ਤੇ ਸਦਕੇ ਦਾਵਾਂ ਕਿਉਂ
ਜਿਨ ਦਿੱਤੜਾ ਨਾਓ
ਜਿਨ੍ਹਾਂ ਨੇ ਮੈਨੂੰ ਨਾਮ ਨਾਲ ਜੋੜਨਾ ਕੀਤਾ ਪਰਮਾਤਮਾ ਨਾਲ ਜੋੜਨਾ ਕੀਤਾ ਨਾਮ ਤੇ ਨਾਮੀ ਦੀ ਅਭੇਤਾ ਬਖਸ਼ਣਾ ਕੀਤੀ ਹੈ
ਸੋ ਧੰਨ ਗੁਰੂ ਸਾਹਿਬ ਵਾਸ ਹੈ
ਉਹ ਸਤਿਗੁਰੂ ਪਾਤਸ਼ਾਹ ਧੰਨਤਾ ਦੇ ਯੋਗ ਹਨ
ਹਰ ਦੇ ਸੁਨੇਹਾ
ਸਾਨੂੰ ਪਰਮਾਤਮਾ ਦਾ ਮੈਸੇਜ ਸੁਨੇਹਾ ਦਿੱਤਾ
ਹੋ ਵੇਖ ਵੇਖ ਗੁਰੂ ਵਿਗਸਿਆ
ਔਰ ਗੁਰੂ ਪਾਤਸ਼ਾਹ ਦਰਸ਼ਨ ਕਰਕੇ ਮੇਰੇ ਮਨ ਵਿੱਚ ਵਿਕਾਸ ਆ ਗਿਆ ਜਿਵੇਂ ਆਪਾਂ ਪੜ੍ਹਦੇ ਹਾਂ ਰੋਜ਼ਾਨਾ ਅੱਜ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਸੰਬੰਧ ਵਿੱਚ ਸੱਤੇ ਤੇ ਬਲਵੰਡੇ ਲਿਖਿਆ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝਟ ਗਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ
ਗੁਰ ਸਤ ਗੁਰ ਦੇਹਾ
ਜਿਹੜੇ ਗੁਰੂ ਕੇ ਦਰਸ਼ਨ ਕਰਨੇ ਨੇ ਭਾਈ
ਗੁਰ ਰਸਨਾ ਅੰਮ੍ਰਿਤ ਬੋਲਦੀ
ਕੇ ਗੁਰੂ ਦੀ ਜ਼ਬਾਨ ਤੋਂ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਬਚਨ ਨਿਕਲਦੇ ਹਨ
ਹਰ ਨਾਮ ਸੁਹਾਵੀ
ਔਰ ਗੁਰੂ ਪਾਤਸ਼ਾਹ ਦੀ ਜਿਹੜੀ ਪਵਿੱਤਰ ਜ਼ਬਾਨ ਉਹ ਸੋਭਾ ਵਾਲੀ ਕਿਉਂਕਿ ਅੱਠੇ ਪੈਰ ਨਾਮ ਦੀ ਚਰਚਾ ਕਰਦੀ ਹੈ
ਜਿਨ ਸੁਣ ਸਿੱਖਾ ਗੁਰ ਮੰਨਿਆ
ਗੁਰੂ ਕੇ ਸਿੱਖਾਂ ਨੇ ਇਹ ਗੱਲ ਨੂੰ ਸੁਣ ਕੇ ਤੇ ਗੁਰੂ ਨੂੰ ਗੁਰੂ ਦੇ ਸਿਧਾਂਤ ਨੂੰ ਮੰਨਣਾ ਕੀਤਾ ਹੈ
ਤਿੰਨਾ ਭੁੱਖ ਸਭ ਜਾਵੀ
ਨਿਸ਼ਾਨੀ ਕਿ ਉਹ ਸੰਤੋਖ ਦੇ ਸਹਿਤ ਹੋ ਗਏ ਉਹਨਾਂ ਤ੍ਰਿਸ਼ਨਾ ਮਿਟ ਗਈਆਂ ਨੇ ਲਾਲਸਾ ਨੇ ਕਿਸੇ ਪ੍ਰਕਾਰ ਦੇ
ਹਰ ਕਾ ਮਾਰਗ ਆਖੀਆ
ਰੱਬ ਦੇ ਰਸਤੇ ਦੀ ਗੱਲ ਤਾਂ ਲੋਕੀ ਕਹਿੰਦੇ ਹਨ
ਕਹੋ ਕਿਤ ਬਿਧ ਜਾਈਆ
ਉਹ ਕਹਿਣਾ ਕਰੋ ਵੀ ਕਿਸ ਢੰਗ ਤੇ ਕਿਸ ਤਰੀਕੇ ਨਾਲ ਉਸ ਰਸਤੇ ਤੇ ਚੱਲਿਆ ਜਾਏਗਾ
ਹਰ ਹਰ ਤੇਰਾ ਨਾਮ ਹੈ
ਇਹ ਵਾਹਿਗੁਰੂ ਤੇਰਾ ਨਾਮ ਦੁੱਖਾਂ ਦਾ ਹਾਰਕ ਹੈ ਔਰ ਇਹਦੇ ਨਾਲ
ਹਰ ਖਰਚ ਲੈ ਜਾਈਏ
ਜੁੜ ਕਰਕੇ ਗੁਰਮੁਖਾ ਤੂੰ ਬੜੇ ਖਰਚੇ ਕਰਦਾ ਆਪਾਂ ਅਮਰੀਕਾ ਕੈਨੇਡਾ ਜਾਂਦੇ ਹਾਂ ਤੇ ਤਿੰਨ ਤਿੰਨ ਮਹੀਨੇ ਪਹਿਲਾਂ ਕਹਿੰਦੇ ਵੀ ਮੇਰਾ ਬੈਗ ਤਿਆਰ ਕਰ ਦਿਓ ਇਹ ਆਪਾਂ ਸਾਰੇ ਕਰਦੇ ਹਾਂ ਗੁਰਮੁਖੋ ਦੋ ਮਹੀਨਿਆਂ ਲਈ ਜਾਣਾ ਤੇ ਆਪਾਂ ਪ੍ਰਬੰਧ ਕਰਦੇ ਹਾਂ ਜਿੱਥੋਂ ਮੁੜਨਾ ਨਹੀਂ ਕਦੇ ਉਹ ਵੀ ਪ੍ਰਬੰਧ ਕਰਿਆ ਕਰੀਏ ਆਪਾਂ ਇਹੋ ਜਿਹੀ ਯਾਤਰਾ ਤੇ ਜਾਣਾ ਮੁੜ ਕੇ ਮੁੜਨਾ ਨਹੀਂ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਉਹ ਖਰਚਾ ਲੈਣਾ ਕਰੋ ਜਿਹੜਾ ਨਾਲ ਪ੍ਰਯੋਗ ਤੱਕ ਜਾਵੇ ਉਹ ਕੀ ਹੈ ਪਰਮਾਤਮਾ ਦਾ ਨਾਮ
ਜਿਨ ਗੁਰਮੁਖ ਹਰ ਆਰਾਧਿਆ
ਜਿਨ੍ਹਾਂ ਗੁਰਮੁਖਾਂ ਨੇ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਉਸ ਵਾਹਿਗੁਰੂ ਨੂੰ ਚੇਤੇ ਕੀਤਾ ਹੈ
ਭਾਈ
ਵੱਡੇ ਸ਼ਾਹੂਕਾਰ ਤੇ ਦਾਣੇ ਤੋਂ ਭਾਵ ਦਨਾ ਨੇ ਉਹ ਚਤਰ ਹਨ ਜਿਹਨੂੰ ਆਪਾਂ ਕਹਿੰਦੇ ਤੀਖਣ ਬੁੱਧੀ ਵਾਲਾ
ਸਤਿਗੁਰ ਕਹੋ ਸਦ ਵਾਰਿਆ
ਮੈਂ ਸਤਿਗੁਰੂ ਪਾਤਸ਼ਾਹ ਤੋਂ ਸਦੀਵੀ ਤੌਰ ਤੇ ਸਦਕੇ ਜਾਵਾਂ
ਗੁਰ ਬਚਨ ਸਮਾਣੇ
ਮੈਂ ਉਹਨਾਂ ਗੁਰਮੁਖਾਂ ਤੋਂ ਵੀ ਸਦਕੇ ਜਾਣਾ ਜਿਹੜੇ ਗੁਰੂ ਕੇ ਬਚਨਾਂ ਚ ਸਮਾਏ ਹੋਏ ਹਨ ਜਿਹੜੇ ਗੁਰੂ ਕੇ ਬਚਨਾਂ ਤੇ ਅਮਲ ਕਰਦੇ ਨੇ ਜਿਹੜੇ ਗੁਰੂ ਕੇ ਬਚਨਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਜਿੰਨਾ ਮੋਲਡ ਕਰ ਲਿਆ ਢਾਲ ਲਿਆ ਹੈ
ਤੂੰ ਠਾਕੁਰ ਤੂੰ ਸਾਹਿਬ
ਜਿਹੜਾ ਠਾਕਰ ਲੱਭ ਜਾਂਦਾ ਗੁਰਮੁਖ ਇੱਕ ਨੋਟ ਕਰਨਾ ਗੁਰਬਾਣੀ ਜਿੱਥੇ ਵੀ ਠਾਕਰ ਆਵੇਗਾ ਉੱਥੇ ਕੱਕੀ ਨੂੰ ਔਂਕੜ ਹੋਵੇਗਾ ਅਗਰ ਨਾ ਹੋਵੇ ਔਂਕੜ ਉਹਦਾ ਅਰਥ ਬਣਦਾ ਜੇ ਪੱਥਰ ਦੀ ਮੂਰਤੀ ਲੇਕਿਨ ਗੁਰੂ ਕੀ ਬਾਣੀ ਜਿੱਥੇ ਵੀ ਠਾਕਰ ਆਇਆ ਉੱਥੇ ਕੱਕੀ ਨੂੰ ਔਂਕੜ ਹੈ ਇਹਦਾ ਅਰਥ ਹੈ ਪਾਲਣਾ ਕਰਨ ਵਾਲਾ ਪੈਦਾ ਕਰਨ ਵਾਲਾ ਲੈਤਾ ਕਰਨ ਵਾਲਾ ਇਹ ਤਿੰਨੇ ਤਾਕਤਾਂ ਤੇਰੇ ਕੋਲ ਹਨ
ਤੂੰ ਹੈ ਮੇਰਾ ਮੀਰਾ
ਬਹੁਤ ਵੱਡਾ ਅਮੀਰ ਹੈ ਦਾਤਾਂ ਦੇਣ ਵਾਲਾ
ਖੁਦ ਭਾਵੈ ਤੇਰੀ ਬੰਦਗੀ
ਸਾਨੂੰ ਇਸ ਗੱਲ ਦਾ ਪਤਾ ਵੀ ਤੈਨੂੰ ਜਿਹੜੀ ਤੇਰੀ ਬੰਦਗੀ ਕਰਨੀ ਇਬਾਦਤ ਕਰਨੀ ਇਹ ਚੰਗੀ ਲੱਗਦੀ ਹੈ ਜਿਵੇਂ ਆਪਾਂ ਬਾਣੀ ਚ ਪੜ੍ਹਦੇ ਹਾਂ ਬੰਦਾ ਹੋਏ ਬੰਦਗੀ ਗਏ ਜਿਵੇਂ ਮਾਧਵ ਦਾਸ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਸੀ ਜਦੋਂ ਕਿਹਾ ਨਾ ਮੈਂ ਤੁਹਾਡਾ ਬੰਦਾ ਹੈ ਬਾਬਾ ਮੇਰੇ ਪਾਤਸ਼ਾਹ ਕਹਿਣ ਲੱਗੇ ਭਾਈ ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ ਬੰਦਾ ਉਹ ਹੈ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੈ ਜਿਹੜੇ ਬੰਦਗੀ ਕਰਦੇ ਨੇ ਤੈਨੂੰ ਚੰਗੇ ਲੱਗਦੇ ਹਨ
ਤੂੰ ਗੁਣੀ ਗਹੀਰਾ
ਗੁਣਾਂ ਦਾ ਸਾਗਰ ਹੈ ਤੇਰੀ ਮੇਜਰਮੈਂਟ ਨਹੀਂ ਹੋ ਸਕਦੀ
ਆਪੇ ਹਰ ਇੱਕ ਰੰਗ ਹੈ
ਉਹ ਭਾਈ ਨਿੜਗੋ ਰੂਪ ਕਰਕੇ ਇੱਕ ਹੈ
ਆਪੇ ਬਹੁਰੰਗੀ
ਬਹੁਰੰਗੀ ਤੋਂ ਭਾਵ ਕਿਤੇ ਕਾਲਾ ਕਿਤੇ ਗੋਰਾ ਕਿਤੇ ਨੱਕ ਫੀਨਾ ਕਿਤੇ ਤਿੱਖਾ ਇਹ ਬਹੁਰੰਗੀ ਹੈ ਉਹਦੇ ਰੂਪ ਤੇ ਨਿਰਗੁਣ ਤੋਂ ਭਾਵ ਜਿਹੜਾ ਇੱਕ ਰੰਗ ਹੈ ਸਰਗਣ ਰੂਪ ਕਰਕੇ ਉਹਦੇ ਕਈ ਰੰਗ ਹਨ
ਜੋ ਤਿਸ ਭਾਵ ਨਾਨਕਾ
ਮੇਰੇ ਪਾਤਸ਼ਾਹ ਕਹਿੰਦੇ ਭਾਈ ਜੋ ਉਸ ਮਾਲਕ ਨੂੰ ਭੁੰਦਾ ਤਿਸ ਤੋਂ ਭਾਵ ਅੰਨੇ ਪੁਰਖ ਥਰਡ ਪਰਸਨ
ਸਾਈ ਗੱਲ ਚੰਗੀ
ਭਾਈ ਉਹ ਚੰਗੀ ਹੈ ਆਪਾਂ ਰੋਜ਼ਾਨਾ ਪੜ੍ਹਦੇ ਭ੍ਰਮਲ ਨਹੀਂ ਕਰਦੇ ਜੋ ਤੁਤ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੇ ਨਾਲ ਹੀ ਮੈਂ ਬੇਨਤੀ ਕਰਾਂ ਗੁਰਮੁਖੋ ਅੱਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਮਨਾਇਆ ਮੈਂ ਸਮੂਹ ਆਪਣੇ ਸਿੱਖ ਭਾਈਚਾਰੇ ਨੂੰ ਮਹਾਂਪੁਰਸ਼ਾਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਮਹਾਂਪੁਰਸ਼ ਨੇ ਸਾਡੇ ਪੂਜਣ ਯੋਗ ਨੇ ਲੇਕਿਨ ਸਾਡੇ 'ਚ ਬਹੁਤ ਕਮੀ ਆ ਰਹੀ ਵੀ ਅਸੀਂ ਆਪਣੇ ਸੰਤਾਂ ਮਹੰਤਾਂ ਜਿਨ੍ਹਾਂ ਦੇ ਨਾਂ 'ਤੇ ਡੇਰਾ ਹੈ ਉਹਨਾਂ ਦੀਆਂ ਬਰਸੀਆਂ ਬੜੇ ਉਤਸ਼ਾਹ ਨਾਲ ਮਨਾਉਣੇ ਆ ਮਨਾਉਣੀਆਂ ਚਾਹੀਦੀਆਂ ਨੇ ਗਲਤ ਨਹੀਂ ਮੈਂ ਖੰਡਨ ਨਹੀਂ ਕੀਤਾ ਪਰ ਇੱਕ ਬੇਨਤੀ ਹੈ ਵੀ ਆਪਾਂ ਗੁਰੂ ਸਾਹਿਬਾਨਾਂ ਦਾ ਗੁਰਪੁਰਬ ਨਹੀਂ ਮਨਾਉਂਦੇ ਜਾ ਕੇ ਡੇਰਿਆਂ 'ਚ ਵੇਖਿਆ ਜੇ ਮੈਂ ਗਲਤ ਹਾਂ ਤਾਂ ਮੈਂ ਦਰੁਸਤੀ ਕਰਾਂਗਾ ਜਿੰਨੇ ਵੀ ਮਹਾਂਪੁਰਸ਼ਾਂ ਦੇ ਡੇਰੇ ਨੇ ਵੱਡੇ ਪੱਧਰ 'ਤੇ ਬਰਸੀਆਂ ਮਨਾਈਆਂ ਜਾਂਦੀਆਂ ਅਤੇ ਮਨਾਉਣੀਆਂ ਚਾਹੀਦੀਆਂ ਨੇ ਗਲਤ ਨਹੀਂ ਮੈਂ ਅੱਜ ਤੱਕ ਮੇਰੀ ਡਿਊਟੀ ਲੱਗੀ ਮਤੇ ਦੀ ਸਰਾਂ 'ਤੇ ਇੱਕ ਵਾਰ ਉੱਥੇ ਕਥਾ ਕਰਨ ਗਿਆ 31 ਸਾਲ ਹੋ ਗਏ ਦਰਬਾਰ ਸਾਹਿਬ ਮੈਨੂੰ ਕਥਾ ਕਰਦਿਆਂ ਅੱਜ ਤੱਕ ਕਦੇ ਨੇ ਕਿਸੇ ਨੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਅਵਤਾਰ ਦਿਹਾੜੇ 'ਤੇ ਸਾਨੂੰ ਕਥਾ ਕਰਨ ਲਈ ਕਿਤੇ ਨਹੀਂ ਬੁਲਾਇਆ। ਗੁਰੂ ਹਰ ਰਹੇ ਸੱਚੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਦਿਹਾੜਾ ਕਿਤੇ ਨਹੀਂ ਮਨਾਇਆ ਜਾਂਦਾ। ਉਹ ਗੁਰਮੁਖੋ ਦਸ ਗੁਰੂ ਜਾਮੇ ਇੱਕ ਰੂਪ ਨੇ, ਇਸ ਕਰਕੇ ਬੇਨਤੀ ਕਰਾਂ ਵੀ ਤੁਹਾਡੇ ਡੇਰਿਆਂ 'ਤੇ ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਕਰੇ, ਪਰ ਮਹਾਂਪੁਰਸ਼ਾਂ ਦੇ ਨਾਲ ਦਸ ਗੁਰੂ ਸਾਹਿਬਾਨਾਂ ਦੇ ਅਵਤਾਰ ਦਿਹਾੜੇ, ਗੁਰਤਾ ਗਦੀ ਦੇ ਦਿਹਾੜੇ ਅਤੇ ਜੋਤੀ ਜੋ ਸਮਾਉਣ ਦੇ ਦਿਹਾੜੇ ਮਨਾਇਆ ਕਰੋ, ਤਾਂ ਕਿ ਸਾਡਾ ਮੂਲ ਜਿਹੜਾ ਅਸੀਂ ਉਸ ਮੂਲ ਨਾਲ ਜੁੜੇ ਰਹੀਏ। ਜਿਹੜਾ ਮੂਲ ਨਾਲ ਜੁੜੇਗਾ ਗੁਰਮੁਖੂ ਕਦੇ ਟੁੱਟੇਗਾ ਨਹੀਂ। ਮੈਂ ਇੱਕ ਭਾਗਾਂ ਵਾਲਾ ਪਿੰਡ ਵੇਖਿਆ, ਮੈਨੂੰ ਪਿੰਡ ਦਾ ਨਾਂ ਵਿਸਰ ਗਿਆ, ਗਮਟਾਲੇ ਦੇ ਲਾਗੇ ਨਗਰ ਹੈ ਕੋਈ, ਮੈਂ ਉੱਥੇ ਕਥਾ ਵੀ ਕਰਨ ਗਿਆ, ਤਿੰਨ ਚਾਰ ਵੇਰਾਂ ਗਿਆ। ਉਹ ਸਾਰੇ ਪਿੰਡ ਵਾਸੀਆਂ ਨੇ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਿੰਨੇ ਦਿਹਾੜੇ ਨੇ ਨਾ, ਉਹਨਾਂ ਵੰਡੇ ਹੋਏ ਨੇ। ਔਰ ਉਹ ਹਰ ਸਾਲ ਜਿਹੜੇ ਪਰਿਵਾਰ ਨੇ ਜਿਹੜਾ ਗੁਰਪੁਰਬ ਲਿਆ ਹੈ, ਉਹ ਆਪਣੇ ਘਰ ਵਿੱਚ ਗੁਰੂ ਕੀ ਪਾਣੀ ਦਾ ਪਾਠ ਵੀ ਕਰਾਉਂਦੇ, ਸੁਖਮਨੀ ਸਾਹਿਬ ਦਾ ਇਕੱਲਾ ਸੁਖਮਨੀ ਸਾਹਿਬ ਦਾ ਕੀਰਤਨ ਵੀ ਕਰਾਉਂਦੇ ਨੇ, ਕਥਾ ਵੀ ਕਰਾਉਂਦੇ ਨੇ, ਅਤੇ ਨਾਲ ਸਾਰਾ ਨਗਰ ਉਹਨਾਂ ਦੇ ਘਰ ਉਦਨ ਲੰਗਰ ਵੀ ਛਕਦਾ। ਇਹ ਮੈਨੂੰ ਨਗਰ ਦਾ ਨਾਂ ਭੁੱਲ ਗਿਆ, ਬਟਾਲੇ ਦੇ ਲਾਗੇ ਹੈ। ਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੇ, ਅਸੀਂ ਆਪਣੇ ਮੂਲ ਨਾਲ ਜੁੜੀਏ। ਸਾਡੇ ਵਾਸਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਸ ਗੁਰੂ ਸਾਹਿਬਾਨਾਂ ਤੋਂ ਹੋਰ ਕੋਈ ਵੱਡੀ ਸ਼ਕਤੀ ਨਹੀਂ। ਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤ ਕਰਨ, ਸਾਡਾ ਕੀਤਾ ਸਾਡਾ ਵਿਸ਼ਵਾਸ ਬੱਝਾ ਰਹੇ ਗੁਰੂ ਅਤੇ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।